श्री नानक परशोत्तम परम परावर नाथ युगल चरण मम बंदना तर पर तर कर जिस मह अमृत ज्ञान है मानक भगत वैराग गुरु ग्रंथ साहिब उदद बंदो कर जजन भजन मम खालसा खालसा पूजबे दास गोबिंद फतेह खालसा दरस परस मिटे आत्म रस जो जानही सो है खालस प्रभ मैं मोह मह तास मह रंचक नाहिन पेव मू कुछ रह शास्त्र खट फिंग गिरन चढ़ जाए अंध लख बदरो सुन जो काल कृपा कराए कहां बुद्ध प्रभ तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सवैया है पत पान हृदय अकलान सुदौलत खान के पौन दयो नीर बहीन पठीन अधीन तो चीन सब नर बूज कियो पूर बिसूरत दौरत बोरत काहू को उत्तर को न दयो भूप सभा में जाए कयो बड़ी बार बिखने उबरियो
वाहिगुरु जी का खालसा वाहिगुरु जी की फतेह परम सत्कार योग सम्मान योग गुरु का खास रूप गुरु खालसा साध संगत बड़े भाग हन पतत पावन भगत वछल कृपा निदान सतगुरु श्री गुरु ग्रंथ साहिब जी महाराज गुरदेव जी दे पावन पवित्र चरण कमलां च हाजरियां भर के संध्या वेले दे सजे दवाना च लता प्रति जुड़ के सतगुरां दी पावन पवित्र कथा बहुत ही प्यार सत्कार नाल आप जी सरवण कर रहे हो पतत पावन सतगुरु गुरु नानक साहिब जी महाराज श्री सुल्तानपुर साहिब मन च फुरना कीता है कि जिस प्रयोजन करके असी इस धरती ते अवतार धारण कीता है ज्ञान दा तरोवर इस धरती ते लाउण वास्ते जीवां दी कल्याण करन लई ओ कार्ज हुण सानू आरंभ कर देना चाहीदा ए फुरना कीता है भाई भगीरथ जी नूं कहा तुसी भी चले जाओ भाई बाले नूं आख्या तुसी हुण बेबे नानकी दे घर ही रहा करो मोदी खाने दा हुण कम बहुता समा आपां होर नहीं करना हुण ओ कार्ज आरंभ करना जिस कार्ज लई आए उधर सचखंड चों अकाल पुरख जी ने आकाशवाणी करके वरुण देव नूं भेजिया कि सतगुरु जी नूं बजा के कहो कि ओ सचखंड आउण तो वरुण देव ने वेई नदी चा के प्रवेश किया सतगुरु जी हर रोज अमृत वेले वेई च इनान करन लई जांदे सन देरी दी दातन करके सतगुरु जी ने दातन वेई दे कंडे ते गड्डी है जो हुण बेर बनी हुई है और पातशाह जी वेई च प्रवेश किया एक चुभा मारिया ते वरुण देव ने चरण पकड़ के नमस्कार कीती अंतरयामी जानदे सब कुछ हो पर मेरे कोलों भगवान जी ने सेवा लई आप जी दे चरण परसन वास्ते आया सचखंड विच आप जी नूं अकाल पुरख परमेश्वर जी ने सद्या है ਉਸੇ ਵਕਤ ਸਤਿਗੁਰੂ ਜੀ ਮਹਾਰਾਜ ਸੱਚਖੰਡ ਗਏ ਨੇ। ਵੇਈ ਨਦੀ ਵਿਚੋਂ ਸਤਿਗੁਰੂ ਜੀ ਮੁੜ ਕੇ ਬਾਹਰ ਨਹੀਂ ਆਏ ਤੇ ਕੰਢੇ ਦੇ ਉੱਤੇ ਕਿਨਾਰੇ ਤੇ ਇਕ ਨੌਕਰ ਖੜਾ ਸੀ, ਕੱਪੜੇ ਹੱਥ ਚ ਪਕੜੀ ਵੇਖਿਆ, ਦੋ ਚਾਰ ਮਿੰਟ ਖਲੋ ਕੇ ਵੇਖਦਾ ਰਿਹਾ ਪਰ ਸਤਿਗੁਰੂ ਜੀ ਪਾਣੀ ਚੋਂ ਬਾਹਰ ਹੀ ਨਹੀਂ ਉਭਰੇ। ਬੜੀ ਕਾਹਲ ਦੇ ਨਾਲ ਸੱਜੇ ਖੱਬੇ ਨਿਗਾਹ ਮਾਰ ਕੇ ਵੇਖਦਾ ਹੈ ਪਰ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨਜ਼ਰ ਨਹੀਂ ਆਏ ਤੇ ਉਸ ਵਕਤ ਦੌਰ ਭੌਰ ਹੋਇਆ। ਇਹ ਸੇਵਾਦਾਰ ਬੜੀ ਛੇਤੀ ਨਾਲ ਵੇਈ ਤੋਂ ਨਵਾਬ ਦੌਲਤ ਖਾਂ ਦੇ ਘਰ ਗਿਆ। ਦੌਲਤ ਖਾਂ ਨੂੰ ਜਾ ਕੇ ਖਬਰ ਦਿੱਤੀ ਹੈ ਕਿ ਦੀਨ ਦੁਨੀਆਂ ਦੇ ਮਾਲਕ ਮੋਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਈ ਚ ਪ੍ਰਵੇਸ਼ ਕਰ ਗਏ ਪਰ ਮੁੜ ਕੇ ਵੇਈ ਦੇ ਪ੍ਰਵਾਹ ਵਿਚੋਂ ਬਾਹਰ ਨਹੀਂ ਆਏ। ਮੈਨੂੰ ਭੈ ਹੈ ਕਿਤੇ ਵੇਈ ਦੇ ਜਲ ਵਿਚੋਂ ਵਹਿ ਨਾ ਗਏ ਹੋਣ। ਨਵਾਬ ਦੌਲਤ ਖਾਂ ਨੇ ਸੁਣਿਆ, ਉਸੇ ਵੇਲੇ ਘੋੜੇ ਤੇ ਕਾਠੀ ਪਵਾਈ, ਨੌਕਰ ਚਾਕਰ ਨਾਲ ਲਏ, ਮਲਾਹ ਲੈ ਲਏ, ਗੋਤੇ ਖੋਰ ਲੈ ਲਏ, ਹੁਕਮ ਕੀਤਾ ਛੇਤੀ ਨਾਲ ਜਾਲ ਪਾ ਕੇ ਵੇਖੋ। ਤੋ ਜਿਸ ਪ੍ਰਕਾਰ ਨਾਲ ਜਗਤ ਗੁਰੂ ਪਾਤਸ਼ਾਹ ਜੀ ਲੀਲਾ ਵਰਤਾ ਰਹੇ ਨੇ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ
ਸਵਈਆ। ਬਾਤ ਜਰਾਮ ਸੁਨੀ ਜਬ ਕਾਨ, ਸਨੀ ਮਨ ਹੀਨ ਜੋ ਮੀਨ ਅਨੀਰਾ।
ਭਾਈਆ ਜੈ ਰਾਮ ਜੀ ਨੇ ਜਦੋਂ ਸੁਣਿਆ, ਘਰ ਵਿਚ ਉਨ੍ਹਾਂ ਨੂੰ ਵੀ ਖਬਰ ਮਿਲੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ, ਤੇ ਸੁਣ ਕੇ ਇਸ ਤਰ੍ਹਾਂ ਹਿਰਦਾ ਤੜਫਿਆ ਭਾਈਏ ਜੈ ਰਾਮ ਦਾ ਜਿਵੇਂ ਪਾਣੀ ਬਿਨਾਂ ਮੱਛੀ ਤੜਫੜਾਉਂਦੀ ਹੈ।
ਤਾਏ ਤਰੈ ਤਰਨੀ ਪਦ ਤੂਰਨ, ਤੀਰ ਹਰੀ ਉਰ ਧਾਰ ਅਧੀਰਾ।
ਦੌੜ ਕੇ ਆਪਣਾ ਪੈਰ ਧਰਤੀ ਤੇ ਰੱਖਦੇ ਭਾਈਆ ਜੈ ਰਾਮ ਜੀ ਵੇਈ ਨਦੀ ਵਾਲੇ ਪਾਸੇ ਨੂੰ ਦੌੜ ਪਏ ਕਾਹਲੀ ਦੇ ਨਾਲ। ਮਨ ਦੇ ਵਿਚ ਧੀਰਜ ਨਹੀਂ ਰੁਕਦਾ, ਧੀਰਜ ਨਹੀਂ ਠਹਿਰਦਾ, ਧੀਰਜ ਨੂੰ ਤਿਆਗ ਕੇ ਅਧੀਰਜ ਜੇ ਹੋਏ ਭਾਈਆ ਜੈ ਰਾਮ ਜੀ ਬੜੀ ਕਾਹਲੀ ਨਾਲ ਪੈਰ ਜ਼ਮੀਨ ਤੇ ਰੱਖਦਿਆਂ ਵੇਈ ਨੂੰ ਚੱਲੇ ਨੇ।
ਪੀਰ ਅਪਾਰ ਨਾ ਪਾਵੈ ਪਾਰ, ਪਿਖੇ ਨੇ ਰੂਪ ਨਾ ਸ਼ਾਂਤ ਸਰੀਰਾ।
ਉਹਦੇ ਵਿਚ ਇੰਨੀ ਜ਼ਿਆਦਾ ਪੀੜਾ ਹੈ, ਜਦੋਂ ਇਹ ਸੁਣਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਵੇਈ ਚੋਂ ਬਾਹਰ ਹੀ ਨਹੀਂ ਆਏ, ਇੰਨਾ ਜ਼ਿਆਦਾ ਦੁੱਖ ਹੋਇਆ ਕਿ ਉਸ ਪੀੜ ਦਾ ਪਾਰਾਵਾਰ ਹੀ ਨਹੀਂ ਵੀ ਕਿੰਨੀ ਕੁ ਦਰਦ ਹੈ। ਹੁਣ ਉਹ ਦਰਦ ਤਾਂ ਦੂਰ ਹੁੰਦੀ ਹੈ ਜੇ ਸ਼ਾਂਤ ਸਰੂਪ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ, ਸ਼ਾਂਤੀ ਦੇ ਮਹਾਂ ਸਰੂਪ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਣ, ਤਾਂ ਜਾ ਕੇ ਉਸ ਮਨ ਦੀ ਪੀੜਾ ਨਿਵਿਰਤ ਹੁੰਦੀ ਹੈ।
ਆਏ ਵਈ ਤਟ ਹੇਰਤ ਬਾਰਕ, ਖੋਜਤ ਹੈ ਨਾ ਲੈ ਸੁਖ ਹੀਰਾ।
ਆ ਕੇ ਵੇਖਦੇ ਨੇ ਸਾਰੇ ਪਹੁੰਚ ਗਏ, ਵੇਈ ਨਦੀ ਦੇ ਕੰਢੇ ਤੇ ਖਲੋਤੇ ਵੇਖਦੇ, ਭਾਲ ਕਰਦੇ, ਨਿਗਾਹ ਮਾਰਦੇ ਵੇਈ ਦੇ ਜਲ ਵਿਚ ਪ੍ਰਵੇਸ਼ ਕਰਕੇ। ਪਰ ਸੁੱਖਾਂ ਦੇ ਹੀਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੇਈ ਚੋਂ ਪ੍ਰਾਪਤ ਨਹੀਂ ਹੋ ਰਹੇ। ਜਿਹਨੂੰ ਵੇਖ ਕੇ ਮਨ ਨੂੰ ਸੁੱਖ ਪ੍ਰਾਪਤ ਹੋਵੇ, ਐਸਾ ਹੀਰਾ ਉਸ ਵੇਈ ਵਿਚੋਂ ਹਾਲੇ ਨਹੀਂ ਮਿਲ ਰਿਹਾ।
ਯਾ ਬਿਦ ਖੋਜਤ ਵਾਰ ਤੇ ਪਾਰ ਤੇ, ਹਰ ਪਰੇ ਮੈਂ ਵਾਰ ਤੇ ਪਾਇਓ।
ਕਹਿੰਦੇ ਇਸੇ ਤਰ੍ਹਾਂ ਖੋਜਦਿਆਂ ਖੋਜਦਿਆਂ ਦਿਨ ਚੜ ਆਇਆ, ਕਦੇ ਉਰਲੇ ਕੰਢੇ ਤੇ ਵੇਖਦੇ, ਕਈ ਕਹਿੰਦੇ ਪਾਰਲੇ ਪਾਸੇ ਵੀ ਜਾ ਵੇਖੋ, ਹੋ ਸਕਦਾ ਉਸ ਪਾਸੇ ਨੂੰ ਚਲੇ ਗਏ ਹੋਣ, ਤੇ ਨਦੀ ਦੇ ਪਾਰਲੇ ਪਾਸੇ ਵੀ ਜਾ ਕਰਕੇ ਵੇਖਦੇ ਨੇ ਪਰ ਹਾਰ ਗਏ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੇਈ ਦੇ ਜਲ ਚੋਂ ਪ੍ਰਾਪਤ ਨਹੀਂ ਹੋਏ, ਵੇਈ ਦੇ ਜਲ ਵਿਚੋਂ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਨਹੀਂ ਹੋਏ।
ਗੁੰਮ ਭਇਓ ਤਰਨੀ ਕੇ ਤਸਿਓ, ਦੁਰ ਕੈਸੇ ਗਇਓ ਨੈ ਨੈਨ ਲਿਖਾਇਓ।
ਹੈਰਾਨ ਹੁੰਦੇ ਲੋਕ ਇਕ ਦੂਜੇ ਨਾਲ ਸਵਾਲ ਕਰਦਿਆਂ, ਕਹਿੰਦੇ ਕਿੱਧਰ ਗੁੰਮ ਹੋ ਗਏ ਨੇ, ਵੀ ਸਾਰੀ ਨਦੀ ਨੂੰ ਵੇਖ ਲਿਆ, ਜਾਲ ਪਾ ਪਾ ਕੇ ਵੇਖ ਲਏ ਨੇ, ਕਿਤੇ ਧਰਤੀ ਚ ਧਸ ਗਏ ਨੇ ਜਾਂ ਕਿਸ ਪਾਸੇ ਨੂੰ ਚਲੇ ਗਏ ਨੇ, ਵੀ ਨੇਤਰਾਂ ਨਾਲ ਨਜ਼ਰ ਹੀ ਨਹੀਂ ਆ ਰਹੇ ਕਿੰਨਾ ਕੁ ਜ਼ਿਆਦਾ ਜਲ ਹੈ ਵੇਈ ਵਿਚ। ਪਰ ਕਹਿੰਦੇ ਹੈਰਾਨੀ ਹੈ ਵੀ ਕਿਸ ਪਾਸੇ ਨੂੰ ਚਲੇ ਗਏ ਨੇ, ਨਜ਼ਰ ਨਹੀਂ ਆ ਰਹੇ।
ਸ੍ਰੀ ਗੁਰ ਕੀਰਤ ਸਾਗਰ ਸੀ, ਮਤ ਮਾਨਵ ਕੀ ਤਟ ਪੈ ਬਿਲਾਇਓ।
ਖਾਲਸਾ ਜੀ ਮਹਾਰਾਜ ਜੀ ਦੀ ਜਿਹੜੀ ਕੀਰਤੀ ਹੈ ਨਾ, ਉਹ ਸਮੁੰਦਰ ਦੇ ਸਮਾਨ ਹੈ। ਇਹ ਜਿੰਨੇ ਮਨੁੱਖ ਇੱਥੇ ਕੰਢੇ ਤੇ ਖਲੋਤੇ ਨੇ, ਇਹਨਾਂ ਦੀ ਮਤ ਇਕ ਇਸਤਰੀ ਦੇ ਤੁੱਲ ਹੈ ਜਿਹੜੀ ਆਪਣੇ ਪਤੀ ਤੋਂ ਵਿਛੜੀ ਹੋਈ ਹੈ। ਇਸਤਰੀ ਦੇ ਤੁੱਲ ਕਹਿੰਦੇ ਇਹਨਾਂ ਸਾਰਿਆਂ ਦੀ ਮਤ ਹਾਰ ਰਹੀ ਹੈ, ਪਰ ਸਤਿਗੁਰਾਂ ਦੀ ਕੀਰਤੀ ਜਿਹੜੀ ਆ ਉਹ ਸਮੁੰਦਰ ਦੇ ਸਮਾਨ ਗਹਿਰੀ ਹੈ, ਕਿਵੇਂ ਉਹਦੀ ਥਹੁ ਜਾਣਨ।
ਕਿਉ ਤੇ ਥਾ ਲਖੈ ਬਿਨ ਥਾਏ ਖਰੀ ਸੁਖ ਚਾਏ ਨ ਕੋ ਬਿਦ ਆਇਓ।
ਜਿਵੇਂ ਕੋਈ ਇਸਤਰੀ ਇਕਾਂਤ ਵਿਚ ਕੱਲੀ ਹੋਈ ਵਿਛੜੀ, ਓਹਨੂੰ ਕੋਈ ਸੋਝੀ ਨੀ ਪੈਂਦੀ, ਕੋਈ ਸਮਝ ਨੀ ਪੈਂਦੀ, ਏਦਾਂ ਕਿਨਾਰੇ ਤੇ ਖਲੋਤੇ ਸਾਰੇ ਹੈਰਾਨ ਹੋ ਰਹੇ ਨੇ, ਪਰ ਥਾਹ ਨੀ ਪੈਂਦੀ ਗੁਰੂ ਸਾਹਿਬ ਦੀ ਕੀਰਤੀ ਦੇ ਸਮੁੰਦਰ ਦੀ, ਪਤਾ ਨੀ ਚੱਲ ਰਿਹਾ, ਸਾਰੇ ਸੁਖਚਾ ਰਹੇ ਨੇ, ਹੈਰਾਨ ਹੋ ਰਹੇ ਨੇ ਕਿੱਥੇ ਚਲੇ ਗਏ ਨੇ ਦੀਨ ਦੁਨੀਆਂ ਦੇ ਮਾਲਕ, ਮਹਾਰਾਜ ਨਜ਼ਰ ਕਿਉਂ ਨੀ ਪਏ ਆਉਂਦੇ, ਇਸ ਤਰ੍ਹਾਂ ਹੈਰਾਨੀ ਦੇ ਨਾਲ ਵੇਖਦੇ ਤੇ ਸੁਣਦੇ ਨੇ।
ਸਰਤਾ ਸਭ ਰੋਜ਼ ਫਿਰੇ ਤੇ ਰੋਜ਼ ਨ ਜਾਣਤ ਕੋ ਜੋ ਕਾਂਗਤ ਕੀਨੀ।
ਇਸ ਨਦੀ ਨੂੰ ਸਾਰਾ ਦਿਨ ਲੱਭਦੇ ਰਹੇ, ਉਹ ਰੋਜ਼ ਸਾਰਾ ਦਿਨ ਨਦੀ ਵਿਚੋਂ ਖੋਜ ਕਰਦੇ ਹੀ ਬਤੀਤ ਕੀਤਾ, ਹੋਰ ਸਾਰੇ ਕੰਮ ਕਾਰ ਭੁੱਲੇ ਹੋਏ ਨੇ, ਬਸ ਨਦੀ ਦੇ ਪਾਣੀ ਨੂੰ ਹੀ ਵੇਖੀ ਜਾਂਦੇ ਨੇ, ਗਹਿਰੇ ਗੋਤਾਖੋਰ ਜਿਹੜੇ ਨੇ ਚੁੱਭੇ ਲਾ ਲਾ ਕੇ ਵੇਖਦੇ ਨੇ, ਜਾਲ ਪਾ ਪਾ ਕੇ ਵੇਖਦੇ ਨੇ, ਅੱਗੇ ਪਿੱਛੇ ਦੂਰ ਦੂਰ ਤੱਕ ਜਿੱਧਰ ਪਾਣੀ ਵਗਦਾ ਉਸ ਪਾਸੇ ਵੀ ਜਾ ਕੇ ਵੇਖਦੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦਿਨ ਪ੍ਰਾਪਤ ਨਹੀਂ ਹੋਏ।
ਬਿਸਮਾ ਹਿਰਦੈ ਪਛਤਾਵੇ ਭਏ ਪੁਨ ਆਦਿ ਕੀ ਦਾਸ ਕੋ ਬਾਤ ਬੁਝੀਨੀ।
ਜਦੋਂ ਹੈਰਾਨ ਹੋਏ, ਪਤਾ ਹੀ ਨਾ ਲੱਗਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਪਤਾ ਹੀ ਨਹੀਂ ਲੱਗਾ, ਤੇ ਜਿਹੜੇ ਨੌਕਰ ਨੇ ਮਹਾਰਾਜ ਜੀ ਨੂੰ ਵਿੱਚ ਪਾਣੀ ਦੇ ਜਾਂਦਿਆਂ ਵੇਖਿਆ ਸੀ ਨਾ ਕੰਢੇ ਤੇ ਖਲੋਤਿਆਂ, ਫਿਰ ਉਹਨੂੰ ਪੁੱਛਦੇ ਨੇ ਭਾਈ ਦੱਸ ਕਿੱਥੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਵੇਸ਼ ਕੀਤਾ ਸੀ, ਕਿੱਥੇ ਕਰਕੇ ਉਹ ਜਲ ਦੇ ਵਿੱਚ ਉਹਨਾਂ ਨੇ ਚੁੱਭਾ ਮਾਰਿਆ ਸੀ। ਕਹਿੰਦੇ ਹੈਰਾਨ ਹੋ ਕੇ ਵਿਸਮਾਦ ਵਿੱਚ ਆਏ ਹੋਏ ਮਨ ਚ ਪਛਤਾਵਾ ਜਿਹਾ ਕਰਦਿਆਂ ਉਸ ਨੌਕਰ ਕੋਲੋਂ ਪੁੱਛਦੇ ਨੇ
ਮਮ ਆਗਰ ਨੈਨਨ ਨਾਨ ਬਰੇ ਨਿਕਸੇ ਨਾ ਤਟੰਗ ਤੁਬਗੀ ਇਕਲੀਨੀ।
ਉਹਦਾ ਦਾਸ ਸੀ ਬੋਲਿਆ, ਕਹਿਣ ਲੱਗਾ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਵੇਖ ਰਿਹਾ ਸੀ ਕੱਪੜੇ ਫੜ ਕੇ, ਮੈਂ ਕੰਢੇ ਤੇ ਖਲੋਤਾ ਸੀ, ਆ ਵੇਖੋ ਕੱਪੜੇ ਹਾਲੇ ਵੀ ਮੈਂ ਹੱਥ ਚ ਫੜੇ ਹੋਏ, ਤੇ ਮੇਰੇ ਵੇਖਦਿਆਂ ਵੇਖਦਿਆਂ ਉਹ ਜਲ ਚ ਸਾਹਮਣੇ ਪ੍ਰਵੇਸ਼ ਕਰ ਗਏ ਸਨ, ਉਹ ਜਗ੍ਹਾ ਸੀ ਸਾਹਮਣੇ, ਉਸ ਜਲ ਦੇ ਵਿਚ ਉਹਨਾਂ ਨੇ ਜਾ ਕੇ ਇਕ ਵਾਰੀ ਟੁਬਕੀ ਲਈ ਹੈ।
ਬਹੁ ਬਾਰ ਨਿਹਾਰ ਕੇ ਬਾਰ ਤਬੈ ਬਿਨ ਬਾਰ ਨਵਾਬ ਕੋ ਮੈਂ ਸੁਧ ਦੀਨੀ।
ਟੁਬਕੀ ਲਈ ਆ, ਮੁੜ ਕੇ ਦੁਬਾਰਾ ਕੰਢੇ ਵੱਲ ਨਹੀਂ ਆਏ ਤੇ ਨਾ ਹੀ ਬਾਹਰ ਨਜ਼ਰ ਆਏ ਨੇ, ਇਕੋ ਟੁਬਕੀ ਲਈ ਮੁੜ ਕੇ ਉਪਰ ਵੀ ਨਹੀਂ ਆਏ। ਜਦੋਂ ਮੈਂ ਬਹੁ ਵਾਰ ਵੇਖ ਕੇ ਆਲੇ ਦੁਆਲੇ ਨਿਗਾਹ ਮਾਰਿਆ, ਬਹੁਤ ਵਾਰੀ ਨਿਹਾਰਿਆ, ਜਦੋਂ ਮੈਨੂੰ ਨਹੀਂ ਦਿਸੇ ਤੇ ਫਿਰ ਮੈਂ ਨਵਾਬ ਜੀ ਦੇ ਕੋਲ ਜਾ ਕੇ ਖਬਰ ਦਿੱਤੀ ਹੈ, ਫਿਰ ਮੈਂ ਨਵਾਬ ਜੀ ਨੂੰ ਜਾ ਕੇ ਦੱਸਿਆ ਹੈ।
ਭਰਪੂਰ ਬਿਸੂਰਤ ਦੌਲਤ ਖਾਂ ਸਹਿ ਸ਼ੋਕ ਵੈ ਲੋਕਨ ਤੋਂ ਬਚ ਪਰਾਏ।
ਦੌਲਤ ਖਾਂ ਦੇ ਮਨ ਚ ਵੀ ਬੜਾ ਪਛਤਾਵਾ ਹੋ ਰਿਹਾ, ਉਹ ਵੀ ਬੜਾ ਝੂਰ ਰਿਹਾ, ਦੌਲਤ ਖਾਂ ਆਪਣੇ ਮਨ ਹੀ ਮਨ ਝੂਰਦਾ ਹੋਇਆ ਸੋਚਦਾ ਹੈ, ਤੇ ਸ਼ੋਕ ਬੜਾ ਮਨ ਦੇ ਵਿਚ, ਦੁੱਖ ਬੜਾ, ਤੇ ਬੜੇ ਵੱਡੇ ਦੁੱਖ ਦੇ ਨਾਲ ਨਵਾਬ ਦੌਲਤ ਖਾਂ ਲਾਗੇ ਖਲੋਤੇ ਲੋਕਾਂ ਨੂੰ ਕਹਿੰਦਾ, ਜਿਹੜੇ ਉਹਦੇ ਨਾਲ ਲੋਕ ਖਲੋਤੇ ਸਨ ਨਗਰ ਨਿਵਾਸੀ, ਉਹਨਾਂ ਲੋਕਾਂ ਨਾਲ ਗੱਲਾਂ ਕਰਦਿਆਂ ਦੌਲਤ ਖਾਂ ਬੋਲਿਆ
ਬਹੁ ਨੇਕ ਵਿਵੇਕੀ ਅਨੇਕ ਗੁਨਾ ਕਰ ਓਗਨ ਏਕ ਬਿਲੋਕਨ ਨਾਈ।
ਉਸ ਵੇਲੇ ਦੌਲਤ ਖਾਂ ਬੋਲਿਆ, ਕਹਿਣ ਲੱਗਾ ਮੇਰਾ ਮੋਦੀ ਬੜਾ ਹੀ ਨੇਕ ਸੀ, ਬਹੁਤ ਨੇਕ ਸੁਭਾਅ, ਤੇ ਫਿਰ ਬੜੇ ਵੱਡੇ ਵਿਵੇਕੀ ਸਨ, ਵਿਵੇਕੀ ਕਹਿੰਦੇ ਨੇ ਵਿਚਾਰ ਵਾਲੇ ਨੂੰ, ਅਨੇਕਾਂ ਹੀ ਗੁਣ ਸਨ ਉਹਨਾਂ ਵਿਚ, ਤੇ ਇਕ ਵੀ ਔਗਣ ਉਹਨਾਂ ਵਿਚ ਵੇਖਣ ਨੂੰ ਨਜ਼ਰ ਨਹੀਂ ਸੀ ਆਉਂਦਾ ਵੀ ਇਕ ਵੀ ਔਗਣ ਮੇਰੇ ਮੋਦੀ ਚ ਹੋਵੇ। ਨਵਾਬ ਦੌਲਤ ਖਾਂ ਤਾਂ ਸਤਿਗੁਰਾਂ ਨੂੰ ਮੋਦੀ ਸਮਝਦਾ ਸੀ ਨਾ, ਤੇ ਕਹਿੰਦਾ ਬੜੇ ਨੇਕ ਸਨ, ਵਿਵੇਕੀ ਵਿਚਾਰਵਾਨ ਸਨ, ਗੁਣ ਬੜੇ ਸਨ ਉਹਨਾਂ ਚ, ਇਕ ਵੀ ਔਗਣ ਮੈਨੂੰ ਉਹਨਾਂ ਵਿਚ ਕੋਈ ਨਜ਼ਰ ਨਹੀਂ ਸੀ ਆਉਂਦਾ।
ਤਨ ਸੁੰਦਰ ਕੋਮਲ ਜਨ ਮੰਦਰ ਸੰਦਲ ਸੀ ਸਿਫਤੀ ਜਿਸ ਆਏ।
ਕਹਿੰਦੇ ਫਿਰ ਜਿਨ੍ਹਾਂ ਦਾ ਤਨ ਬੜਾ ਹੀ ਸੁੰਦਰ ਤੇ ਬੜਾ ਕੋਮਲ ਸਰੀਰ ਸੀ ਉਹਨਾਂ ਦਾ, ਏਦਾਂ ਜਾਪਦਾ ਸੀ ਜਿਵੇਂ ਚੰਦਨ ਦੀ ਸੁਗੰਧੀ ਉਹਨਾਂ ਦੇ ਸਰੀਰ ਚੋਂ ਨਿਕਲਦੀ, ਸੰਦਲ ਸੀ ਚੰਦਨ ਜੈਸੀ ਸੁਗੰਧੀ ਉਹ ਉਹਨਾਂ ਦੇ ਵਿਚੋਂ ਨਿਕਲਦੀ ਸੀ, ਇਹੋ ਜਿਹੀ ਸਿਫਤ ਸੀ ਉਹਨਾਂ ਦੀ।
ਮੈਂ ਹੱਥ ਲੱਗਾ ਮੁਝ ਯਾਦ ਸਮ ਮੋਦੀ ਤੋਂ ਕਾਰ ਭਲੀ ਬਿਦਕੀਨ ਨਿਭਾਏ।
ਇਹੋ ਜਿਹਾ ਮੋਦੀ ਹੁਣ ਮੈਨੂੰ ਸਾਰੀ ਜ਼ਿੰਦਗੀ ਮੁੜ ਕੇ ਨਹੀਂ ਮਿਲ ਸਕਦਾ, ਇਹੋ ਜਿਹਾ ਮੋਦੀ ਮੇਰੇ ਹੱਥ ਨਹੀਂ ਹੁਣ ਮੁੜ ਕੇ ਲੱਗਣਾ, ਜਿਹੜਾ ਏਡੀ ਸ੍ਰੇਸ਼ਟ ਕਾਰ ਕਰਨ ਵਾਲਾ ਹੋਵੇ, ਸਿਆਣਪ ਨਾਲ ਕੰਮ ਕਰਨ ਵਾਲਾ ਹੋਵੇ, ਜਿਸ ਦਿਆਨਤਾ ਦੇ ਨਾਲ, ਜਿਸ ਵਿਵੇਕ ਬੁੱਧੀ ਦੇ ਨਾਲ ਇਹ ਕੰਮ ਕਰਦੇ ਸਨ, ਇਹੋ ਜਿਹਾ ਮੋਦੀ ਹੁਣ ਮੈਨੂੰ ਕਦੇ ਦੁਬਾਰਾ ਨਹੀਂ ਮਿਲ ਸਕਦਾ। ਤੇ ਦੌਲਤ ਖਾਂ ਤੇ ਗੱਲ ਉਸ ਸੰਸਾਰੀ ਤਰੀਕੇ ਨਾਲ ਕਹਿ ਰਿਹਾ, ਪਰ ਅਸਲ ਵਿੱਚ ਵੇਖੀਏ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਵਰਗਾ ਮੁਰਦੀ ਕੋਈ ਹੋਰ ਹੋਣਾ ਵੀ ਨਹੀਂ, ਜਿਹੜੇ ਸਾਰੇ ਸੰਸਾਰ ਨੂੰ ਦਾਨ ਦੇ ਰਹੇ ਨੇ। ਕਹਿਣ ਲੱਗਾ ਵੀ ਇਹੋ ਜਿਹਾ ਮੋਦੀ ਹੁਣ ਮੈਨੂੰ ਨਹੀਂ ਹੱਥ ਲੱਗਣ ਲੱਗਾ, ਜਿਹੜਾ ਬੜੀ ਭਲੀ ਪ੍ਰਕਾਰ ਨਾਲ ਮੋਦੀ ਦਾ ਕੰਮ ਨਿਭਾਉਂਦੇ ਸਨ।
ਦੁੱਖ ਦਾਰਨ ਮੈਂ ਹੱਥ ਆਰਤ ਚਿੱਤ, ਜੈ ਰਾਮ ਮਨੋ ਬਿਤ ਤੂੰ ਮੰਗਵਾਏ।
ਦੌਲਤ ਖਾਂ ਤਾਂ ਦੁਖੀ ਹੋ ਹੀ ਰਿਹਾ, ਪਰ ਲਾਗੇ ਖਲੋਤੇ ਭਾਈਆ ਜੈ ਰਾਮ ਜੀ ਵੀ ਕੋਈ ਘੱਟ ਦੁਖੀ ਨਹੀਂ। ਕਹਿੰਦੇ ਭਾਈਆ ਜੈ ਰਾਮ ਜੀ ਇੰਨੇ ਦੁਖੀ ਨੇ, ਚਿੱਤ ਵਿਚ ਏਦਾਂ ਆਰਤ ਹੋ ਰਹੇ ਨੇ, ਭਿਆਨਕ ਪੀੜਾ ਇਸ ਤਰ੍ਹਾਂ ਵਿਆਪ ਰਹੀ ਹੈ ਮਾਨੋ ਜਿਵੇਂ ਕਿਸੇ ਕੰਜੂਸ ਦਾ ਸ਼ੂਮ ਦਾ ਸਾਰਾ ਧਨ ਗਵਾਚ ਗਿਆ ਹੋਵੇ ਤੇ ਉਹਨੂੰ ਬੜਾ ਦੁੱਖ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਭਾਈਆ ਜੈ ਰਾਮ ਜੀ ਚਿੱਤ ਚ ਝੂਰ ਰਹੇ ਨੇ ਔਰ ਦੁਖੀ ਹੋ ਰਹੇ ਨੇ।
ਧਰ ਮੂਰਤ ਜਿਉ ਕਰਨਾ ਰਸ ਝੂਰਤ, ਅੰਬਕ ਅੰਬ ਜ ਮੈਂ ਅੰਬ ਛਾਏ।
ਮਹਾਰਾਜ ਜੀ ਦੀ ਸੋਹਣੀ ਮੂਰਤੀ ਨੂੰ ਆਪਣੇ ਨੇਤਰਾਂ ਚ ਵਸਾ ਕੇ ਯਾਦ ਕਰਦੇ ਭਾਈਆ ਜੈ ਰਾਮ ਜੀ ਕਿ ਕਰੁਣਾ ਦੇ ਰਸ ਸਤਿਗੁਰੂ ਜੀ ਦਾ ਸਰੂਪ ਯਾਦ ਕਰਦੇ ਤੇ ਕਹਿੰਦੇ ਮਨ ਹੀ ਮਨ ਝੂਰਦੇ ਤੇ ਅੱਖਾਂ ਦੇ ਵਿਚ ਭਾਈਏ ਜੈ ਰਾਮ ਦੇ ਫਰਲ ਫਰਲ ਕਰਕੇ ਜਲ ਵਗਦਾ ਚਲਿਆ ਜਾ ਰਿਹਾ। ਇਹ ਵਿਧਾਤਾ ਇਹ ਹੋਇਆ ਕੀ ਹੈ, ਸਮਝ ਨਹੀਂ ਆ ਰਹੀ। ਕਹਿੰਦੇ ਇਸ ਤਰ੍ਹਾਂ ਭਾਈਏ ਜੈ ਰਾਮ ਦੇ ਨੇਤਰਾਂ ਵਿਚੋਂ ਪਾਣੀ ਵਗ ਰਿਹਾ ਹੈ, ਅੱਖਾਂ ਵਿਚੋਂ ਹੰਝੂ ਵਹਿ ਰਹੇ ਨੇ।
ਤੁਨ ਸੀਸ ਕਹੀ ਜਗਦੀਸ਼ਵਰ ਕਿਆ ਬਿਦ, ਮੋਹੇ ਨਾ ਦੀਸਤ ਕੋਈ ਉਪਾਏ।
ਆਪਣਾ ਸਿਰ ਧੁਨ ਕੇ ਸਿਰ ਹਿਲਾ ਕੇ ਭਾਈਆ ਜੈ ਰਾਮ ਜੀ ਕਹਿੰਦੇ ਹੇ ਜਗਤ ਦੇ ਈਸ਼ਵਰ ਇਹ ਕੀ ਹੋ ਗਿਆ, ਇਹ ਅਕਾਲ ਪੁਰਖ ਇਹ ਨਿਰੰਕਾਰ ਇਹ ਕੀ ਹੋ ਗਿਆ, ਹੁਣ ਮੈਨੂੰ ਕੋਈ ਉਪਾਅ ਨਜ਼ਰ ਨਹੀਂ ਆਉਂਦਾ, ਮੈਂ ਕਰਾਂ ਤਾਂ ਕਰਾਂ ਕੀ, ਮੈਨੂੰ ਮੇਰੇ ਸਤਿਗੁਰੂ ਜੀ ਹੁਣ ਕਿੱਥੇ ਮਿਲਣ, ਮੈਨੂੰ ਉਹਨਾਂ ਦੇ ਹੁਣ ਦਰਸ਼ਨ ਕਿੱਥੇ ਹੋਣ, ਮੈਂ ਹੁਣ ਕੀ ਉਪਾਅ ਕਰਾਂ। ਏਦਾਂ ਕਹਿ ਕਹਿ ਕੇ ਭਾਈਆ ਜੈ ਰਾਮ ਜੀ ਆਪਣਾ ਸਿਰ ਧੁੰਦੇ ਨੇ ਔਰ ਕਹਿੰਦੇ ਹੇ ਵਿਧਾਤਾ ਮੈਨੂੰ ਕੋਈ ਉਪਾਅ ਨਜ਼ਰ ਨਹੀਂ ਆਉਂਦਾ।
ਜਲ ਈਖਤ ਜੇ ਛਿਟ ਬਾਸਰ ਮੈਂ, ਵਿਸਾਰਣ ਕੀ ਵਿਦ ਜਿਉ ਦੁੱਖ ਪਾਏ।
ਕਹਿੰਦੇ ਜਿਵੇਂ ਜੇਠ ਦੇ ਮਹੀਨੇ ਦੇ ਵਿਚ ਤਲਾਬਾਂ ਦੇ ਵਿਚ ਪਾਣੀ ਥੋੜਾ ਹੋ ਜਾਂਦਾ ਨਾ, ਤੇ ਗਰਮੀ ਦੇ ਨਾਲ ਉਸ ਚਿੱਕੜ ਦੇ ਵਿਚ ਪਈਆਂ ਜਿਹੜੇ ਜਲ ਜੰਤੂ ਹੁੰਦੇ ਨੇ ਪਾਣੀ ਚ ਰਹਿਣ ਵਾਲੇ ਉਹ ਤੜਫਦੇ ਨੇ, ਇਨ ਬਿਨ ਇਹੀ ਹਾਲਤ ਭਾਈਏ ਜੈ ਰਾਮ ਦੀ ਹੋ ਰਹੀ ਹੈ। ਤੇ ਪ੍ਰਭੂ ਤੂੰ ਮੇਰੇ ਵਾਸਤੇ ਜਲ ਸਰੂਪ ਹੈ, ਗੁਰੂ ਨਾਨਕ ਸਾਹਿਬ ਜੀ ਤੁਸੀਂ ਜਲ ਸਰੂਪ ਹੋ, ਤੁਹਾਡੇ ਬਿਨਾਂ ਮੈਂ ਪਾਣੀ ਦਾ ਉਸ ਜੰਤ ਸਮਾਨ ਜਿਵੇਂ ਜੇਠ ਦੇ ਮਹੀਨੇ ਚੋਂ ਤਪਦਾ ਤੇ ਦੁਖੀ ਹੁੰਦਾ ਹੈ, ਇਸ ਤਰ੍ਹਾਂ ਦੁਖੀ ਹੋ ਰਹੇ ਨੇ।
ਕੋਕਨ ਕੋ ਕਿਲਾਲਜ ਪੁੰਜ ਦਿਵਾ ਕਰਕੇ ਬਿਨ ਜਿਉਂ ਅਕਲਾਏ।
ਜਿਵੇਂ ਚੱਕਵੀਆਂ ਤੇ ਚੱਕਵੇ ਕਮਲਾਂ ਦੀਆਂ ਬਗੀਚੀਆਂ ਸੂਰਗ ਤੋਂ ਬਿਨਾਂ ਮੁਰਝਾ ਜਾਂਦੀਆਂ ਨੇ, ਸੂਰਗ ਤੋਂ ਬਿਨਾਂ ਨਾ ਚੱਕਵੇ ਖੁਸ਼ ਹੁੰਦੇ ਨੇ ਤੇ ਨਾ ਹੀ ਕਮਲ ਦੇ ਫੁੱਲ ਖਿੜਦੇ ਨੇ।
ਕਾਨਨ ਕੈਰ ਕੋਕ ਕਦਮ ਕਲਾ ਨਿਧਹੀਨ ਕਹਾਂ ਬੇਸਾਏ।
ਜਿਵੇਂ ਕਹਿੰਦੇ ਮੀਂਹ ਦੇ ਬਿਨਾਂ ਖਾਲਸਾ ਜੀ ਜਿਵੇਂ ਚੱਕਵੀਆਂ ਸੂਰਜ ਨੂੰ ਵੇਖ ਕੇ ਖੁਸ਼ ਹੁੰਦੀਆਂ ਨੇ, ਇਸ ਤਰ੍ਹਾਂ ਚਕੋਰਾਂ ਜਿਹੜੀਆਂ ਨੇ ਉਹ ਚੰਦਰਮਾ ਨੂੰ ਵੇਖ ਕੇ ਖੁਸ਼ ਹੁੰਦੀਆਂ। ਤੇ ਚੰਦਰਮਾ ਤੋਂ ਬਿਨਾਂ ਕਹਿੰਦੇ ਜਿਵੇਂ ਇੱਕ ਕਵੀ ਦਾ ਫੁੱਲ ਹੁੰਦਾ ਹੈ ਉਹ ਵੀ ਮੁਰਝਾ ਜਾਂਦਾ ਚੰਦਰਮਾ ਬਿਨਾਂ, ਤੇ ਚਕੋਰਾਂ ਜਿਹੜੀਆਂ ਨੇ ਉਹ ਵੀ ਖੁਸ਼ ਨਹੀਂ ਹੁੰਦੀਆਂ। ਕਹਿੰਦੇ ਜਿਵੇਂ ਚਕੋਰ ਔਰ ਕਵੀ ਦਾ ਕਮੁੱਦ ਦਾ ਜਿਹੜਾ ਫੁੱਲ ਹੈ ਉਹ ਚੰਦਰਮਾ ਬਿਨਾਂ ਜਿਵੇਂ ਅਕੁਲਾ ਜਾਂਦਾ ਵਿਆਕੁਲ ਹੋ ਜਾਂਦਾ ਹੈ।
ਸ਼੍ਰੀ ਗੁਰ ਕੀਰਤ ਐਸ ਬਿਲੋਕ ਕੈ ਉਸ ਜੇ ਪ੍ਰੀਤਮ ਤਿਉਂ ਦੁੱਖ ਪਾਏ।
ਜਿਵੇਂ ਖਾਲਸਾ ਜੀ ਮੋਰ ਬਬੀਹੇ ਔਰ ਡੱਡੂ ਮੀਂਹ ਦੇ ਜਲ ਤੋਂ ਬਿਨਾਂ ਵਿਆਕੁਲ ਹੋ ਜਾਂਦੇ ਨੇ, ਇਸ ਤਰ੍ਹਾਂ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗੱਤ ਹੈ ਉਸ ਨੂੰ ਵੇਖ ਕੇ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਹ ਕਲਾ ਵੇਖ ਕੇ ਵੀ ਅਚਾਨਕ ਪਾਣੀ ਚ ਅਲੋਪ ਹੋ ਗਏ ਨੇ, ਇਹ ਵੇਖ ਕੇ ਸਤਿਗੁਰਾਂ ਤੋਂ ਬਿਨਾਂ ਮਹਾਰਾਜ ਜੀ ਦੇ ਜਿੰਨੇ ਪਿਆਰੇ ਪ੍ਰੀਤਮ ਨੇ ਸਭ ਦੁਖੀ ਹੋ ਰਹੇ ਨੇ, ਉਹਨਾਂ ਸਾਰਿਆਂ ਦੇ ਹਿਰਦਿਆਂ ਵਿਚ ਦੁੱਖ ਹੈ, ਸਭ ਦੇ ਮਨ ਮੁਰਝਾਏ ਹੋਏ ਨੇ, ਸਭ ਦੇ ਮਨ ਕੁਮਲਾਏ ਹੋਏ ਨੇ।
ਨਾਨਕੀ ਏਕ ਰਹੀ ਔਰ ਮੈਂ ਥਿਰ, ਔਰਨ ਕੀ ਸਾਰੇ ਨਾ ਭਰਮਾਏ।
ਡੋਲ ਗਏ ਨੇ, ਜੇ ਨਹੀਂ ਡੋਲੇ ਤੇ ਧੰਨ ਬੇਬੇ ਨਾਨਕੀ ਜੀ ਉਹ ਨਹੀਂ ਡੋਲੇ। ਹੋਰਾਂ ਜੀਵਾਂ ਵਾਂਗੂ ਉਹ ਨਹੀਂ ਭਰਮ ਹੈ, ਬਾਕੀ ਸਭ ਭਰਮ ਗਏ ਨੇ, ਸਾਰਿਆਂ ਦੇ ਮਨ ਚ ਭਰਮ ਪੈ ਗਿਆ, ਪਰ ਬੇਬੇ ਨਾਨਕੀ ਜੀ ਧੰਨ ਨੇ ਜਿਨ੍ਹਾਂ ਦੇ ਮਨ ਦੇ ਵਿਚ ਭਰਮ ਨਹੀਂ ਪਿਆ, ਜਿਨ੍ਹਾਂ ਦੇ ਹਿਰਦੇ ਦੇ ਵਿਚ ਕਿਸੇ ਪ੍ਰਕਾਰ ਦੀ ਡਾਵਾਂ ਡੋਲਤਾ ਨਹੀਂ ਆਈ। ਬੇਬੇ ਨਾਨਕੀ ਜੀ ਇਕ ਹਿਰਦੇ ਕਰਕੇ ਅਡੋਲ ਰਹੇ ਨੇ, ਹੋਰਾਂ ਵਾਂਗੂ ਨਹੀਂ ਭਰਮੇ।
ਸੋਦਰ ਈਸ਼ਰ ਕੋ ਅਵਤਾਰ ਕਰੈ ਨਰ ਖੇਲ ਅਪੇਲ ਸਦਾਈ।
ਜਾਣਦੇ ਨੇ ਬੇਬੇ ਨਾਨਕੀ ਜੀ ਮੇਰਾ ਵੀਰ ਈਸ਼ਵਰ ਹੈ, ਅਕਾਲ ਪੁਰਖ ਦਾ ਅਵਤਾਰ ਨੇ, ਉਹ ਨਰ ਖੇਲ ਕਰ ਰਹੇ ਨੇ, ਮਨ ਵੀ ਖੇਲ ਕਰ ਰਹੇ ਨੇ, ਔਰ ਮੇਰੇ ਸਾਹਿਬ ਜੋ ਆਪ ਪਰਮੇਸ਼ਰ ਜੀਵਾਂ ਨੂੰ ਤਾਰਨ ਵਾਸਤੇ ਆਏ ਨੇ, ਇਹ ਦੁਨੀਆਂ ਦੇ ਲੋਕੋ ਤਾਰਨ ਵਾਲਾ ਕਦੇ ਆਪ ਨਹੀਂ ਡੁੱਬ ਸਕਦਾ। ਇਹੋ ਜਿਹਾ ਨਿਸ਼ਚਾ ਬੇਬੇ ਨਾਨਕੀ ਦੇ ਮਨ ਦੇ ਵਿਚ ਪੱਕਾ ਹੈ।
ਕੰਤ ਕੇ ਸੰਗ ਗਿਰਾ ਉਚਰੀ ਔਰ ਤੀਰ ਤਰੋ ਤਜ ਆਤੁਰਤਾਏ।
ਲੱਭ ਲੱਭ ਕੇ ਭਾਲ ਕੇ ਜਦੋਂ ਸ਼ਾਮ ਨੂੰ ਵਾਪਸ ਆ ਗਏ ਭਾਈਆ ਜੈ ਰਾਮ ਜੀ, ਤੇ ਬੇਬੇ ਨਾਨਕੀ ਜੀ ਆਪਣੇ ਪਤੀ ਦੇਵ ਨੂੰ ਕਹਿੰਦੇ, ਪਤੀ ਦੇਵ ਜੀ ਹਿਰਦੇ ਚ ਧੀਰਜ ਰੱਖੋ, ਤੇ ਆਹ ਜਿਹੜਾ ਮਨ ਦੇ ਵਿਚ ਤੁਸੀਂ ਦੁੱਖ ਧਾਰਨ ਕੀਤਾ ਹੋਇਆ, ਆਤੁਰਤਾਈ ਧਾਰਨ ਕੀਤੀ ਹੋਈ ਹੈ, ਇਹ ਆਤੁਰਤਾਈ ਇਹ ਦੁੱਖ ਆਪਣੇ ਹਿਰਦੇ ਚੋਂ ਤਿਆਗ ਦਿਓ।
ਬਾਸੁਰ ਨਾਏ ਜਥਾ ਗ੍ਰਸ ਰਾਓ ਕਥਾ ਵਿਦ ਆਏ ਹੋਵੇ ਵਿਦ ਤਾਏ।
ਕਹਿਣ ਲੱਗੇ ਜਿਵੇਂ ਆਕਾਸ਼ ਦੇ ਵਿਚ ਚੰਦਰਮਾ ਨੂੰ ਰਾਹੂ ਆ ਕੇ ਇਕ ਵਾਰੀ ਗ੍ਰਸ ਲੈਂਦਾ ਹੈ, ਉੱਤੇ ਛਾ ਜਾਂਦਾ ਹੈ, ਤੇ ਵੇਖਣ ਵਾਲੇ ਕਹਿੰਦੇ ਨੇ ਵੀ ਚੰਦਰਮਾ ਲੁਕ ਗਿਆ, ਚੰਦਰਮਾ ਖਤਮ ਹੋ ਗਿਆ, ਪਰ ਕੁਝ ਸਮੇਂ ਬਾਅਦ ਉਹ ਰਾਹੂ ਪਾਸੇ ਹੋ ਜਾਂਦਾ, ਚੰਦਰਮਾ ਫਿਰ ਖਿੜ ਜਾਂਦਾ। ਇਹੀ ਖੇਡ ਹੋਈ ਹੈ ਮੇਰੇ ਸਤਿਗੁਰੂ ਜੀ ਦੇ ਸਾਹਮਣੇ, ਕੁਝ ਬੱਦਲ ਜੇ ਆ ਗਏ ਨੇ ਹਾਲੇ, ਜਿਵੇਂ ਸੂਰਜ ਦੇ ਸਾਹਮਣੇ ਬੱਦਲ ਆ ਜਾਣ ਤੇ ਕੁਝ ਸਮੇਂ ਬਾਅਦ ਉਹ ਸੂਰਜ ਫਿਰ ਵੀ ਨਿਕਲ ਆਉਂਦਾ, ਇਸੇ ਤਰ੍ਹਾਂ ਸਤਿਗੁਰੂ ਜੀ ਕੁਝ ਸਮੇਂ ਬਾਅਦ ਜ਼ਰੂਰ ਪ੍ਰਗਟ ਹੋਣਗੇ।
ਸੁਨ ਕਾਨ ਜੈ ਰਾਮ ਬਨੇ ਬਚਨਾ ਜਲ ਜਾਤ ਬਿਲੋਚਨ ਤੇ ਜਲ ਜਾਤਾ।
ਭਾਈਏ ਜੈ ਰਾਮ ਨੇ ਬੇਬੇ ਨਾਨਕੀ ਦੇ ਬਚਨ ਸੁਣੇ, ਤੇ ਬਚਨ ਸੁਣਦਿਆਂ ਅੱਖਾਂ ਦੇ ਵਿਚੋਂ ਭਾਈਏ ਜੈ ਰਾਮ ਦੇ ਪਾਣੀ ਵਹਿੰਦਾ ਚਲਿਆ ਜਾ ਰਿਹਾ। ਸੁਣੇ ਨੇ ਬਚਨ ਪਰ ਮਨ ਚ ਹੌਸਲਾ ਨਹੀਂ ਪੈਂਦਾ, ਧੀਰਜ ਨਹੀਂ ਪੈਂਦਾ। ਬੇਬੇ ਨਾਨਕੀ ਵਰਗੀ ਅਡੋਲ ਬਿਰਤੀ ਨੀ ਨਾ ਹੈ, ਅਡੋਲ ਨਿਸ਼ਚਾ ਨਹੀਂ ਸੀ ਭਾਈਏ ਜੈ ਰਾਮ ਦਾ, ਤੇ ਅੱਖਾਂ ਦੇ ਵਿਚੋਂ ਪਾਣੀ ਜਿਹੜਾ ਹੈ ਉਹ ਫਰਲ ਫਰਲ ਕਰਦਾ ਵਹਿੰਦਾ ਜਾ ਰਿਹਾ।
ਬਹੁ ਜਾਰ ਪਸਾਰ ਕੈ ਬਾਰ ਨਿਹਾਰਨ ਕੇਵਟ ਬੀਚ ਬਰੈ ਮਿਲ ਬਾਤਾ।
ਜਾਲ ਪਾ ਪਾ ਕੇ ਵੇਖੇ ਨੇ ਕੇਵਟਾਂ ਨੇ ਮਲਾਹਾਂ ਨੇ, ਬਾਰ ਬਾਰ ਜਾਲ ਸੁੱਟ ਕੇ ਵੇਈ ਚ ਵੇਖਦੇ ਨੇ, ਬਾਰ ਬਾਰ ਜਾ ਕੇ ਜਾਲ ਪਾਉਂਦੇ ਨੇ, ਮਲਾਹ ਆਪ ਵਿਚ ਚੁੱਭੀਆਂ ਮਾਰਦੇ ਨੇ।
ਚੱਕ ਕੱਛਵ ਬ੍ਰਿੰਦ ਫਸੇ ਨਿਕਸੇ ਸਭ ਖੋਜ ਤਕੇ ਨੇ ਪਾਵਤ ਗਿਆਤਾ।
ਉਹਦੇ ਵਿਚੋਂ ਚੱਖ ਨਿਕਲੇ ਨੇ, ਮੱਛ ਨਿਕਲੇ ਨੇ, ਕੱਛੂ ਨਿਕਲੇ ਨੇ ਉਹ ਜਾਲ ਪਾ ਕੇ, ਪਰ ਜਿਨ੍ਹਾਂ ਨੂੰ ਲੱਭਣਾ ਚਾਹੁੰਦੇ ਆ ਉਹ ਨਹੀਂ ਲੱਭ ਰਹੇ, ਉਹ ਉਸ ਜਾਲ ਚ ਨਹੀਂ ਆਏ ਬਾਹਰ, ਉਹਨਾਂ ਦੀ ਕਾਇਆ ਉਸ ਜਾਲ ਦੇ ਵਿਚ ਬਾਹਰ ਨਹੀਂ ਆਈ, ਖੋਜ ਖੋਜ ਕੇ ਸਾਰੇ ਥੱਕ ਗਏ ਨੇ।
ਨਿਰਿਪ ਆਦ ਨਿਰਾਸ ਫਿਰੇ ਪਛਤਾਏ ਉਪਾਏ ਕੀਏ ਬੋ ਸੋਨਾ ਅਗਾਇਆ ਅਗਾਤਾ।
ਨਵਾਬ ਦੌਲਤ ਖਾਂ ਦੇ ਸਮੇਤ ਜਿੰਨੇ ਸਨ ਸਾਰੇ ਪਛਤਾ ਕੇ ਆਖਿਰਕਾਰ ਵਾਪਸ ਮੁੜਨ ਲੱਗ ਪਏ, ਵੇਖਿਆ ਵੀ ਕੋਈ ਉਪਾਅ ਹੋਰ ਨਜ਼ਰ ਹੀ ਨਹੀਂ ਆਉਂਦਾ, ਕੋਈ ਗੱਲ ਹੋਰ ਸਮਝ ਨਹੀਂ ਆਉਂਦੀ, ਲੱਭੇ ਹੀ ਨਹੀਂ ਉਹ ਜਿਨ੍ਹਾਂ ਨੂੰ ਲੱਭ ਰਹੇ ਹਾਂ, ਸਵੇਰ ਦੇ ਜਾਲ ਪਾ ਪਾ ਕੇ ਵੇਖ ਰਹੇ ਹਾਂ ਨਹੀਂ ਲੱਭ ਰਹੇ। ਕਹਿੰਦੇ ਜਿੰਨੇ ਰਾਜੇ ਸਮੇਤ, ਨਵਾਬ ਦੌਲਤ ਖਾਂ ਸਮੇਤ, ਉਹਦੇ ਨੌਕਰ ਚਾਕਰ ਸਨ, ਆਖਰਕਾਰ ਉਹ ਵੀ ਮਨ ਚ ਪਛਤਾਵਾ ਕਰਦਿਆਂ ਪਿੱਛੇ ਨੂੰ ਮੁੜ ਗਏ ਨੇ।
ਰੋਦਨ ਕੀਨ ਸੁਲਖਣੀ ਤਾ ਛਿਨ ਦੀਨ ਗਇਓ ਕਰਮੇ ਕਰ ਤਾਰਾ।
ਮਾਤਾ ਸੁਲਖਣੀ ਦੀ ਕੀ ਹਾਲਤ ਹੋਵੇਗੀ, ਜਿਨ੍ਹਾਂ ਦੇ ਪਤੀ ਦੇਵ ਬਾਰੇ ਸਭ ਕਹਿ ਰਹੇ ਨੇ ਵੀ ਉਹ ਪਾਣੀ ਵਿਚ ਬਹਿ ਗਏ ਨੇ, ਸਰੀਰ ਉਹਨਾਂ ਦਾ ਨਹੀਂ ਮਿਲਿਆ, ਤੇ ਮਾਤਾ ਸੁਲਖਣੀ ਦੀ ਵੀ ਧਾਰ ਨਿਕਲੀ ਹੈ। ਮਾਤਾ ਸੁਲਖਣੀ ਜੀ ਵੀ ਵੈਰਾਗ ਵਿਚ ਆ ਗਏ ਨੇ, ਕਹਿੰਦੇ ਹੇ ਪਤੀ ਦੇਵ ਮੈਂ ਗਰੀਬਣੀ ਨੂੰ ਕਿਸ ਦੇ ਸਹਾਰੇ ਛੱਡ ਗਏ ਹੋ, ਦੀਨ ਗਏ ਕਰ ਮੈਂ ਪਰਧਾਰਾ, ਹੇ ਪਰਤਾ ਜੀ ਮੈਨੂੰ ਦੁਖੀ ਦੁਖਿਆਰੀ ਨੂੰ ਕਿਸ ਆਸਰੇ ਛੱਡ ਗਏ ਹੋ।
ਪੰਕਤ ਤੇ ਬਿਛਰੀ ਨਿਜ ਜਿਉ ਕੁਰਲਾਵਤ ਪੂੰਜ ਪਇਓ ਦੁਖ ਭਾਰਾ।
ਜਿਵੇਂ ਡਾਰ ਤੋਂ ਵਿਛੜੀ ਹੋਈ ਕੂੰਜ ਕੁਰਲਾਉਂਦੀ ਹੈ ਨਾ, ਏਦਾਂ ਮਾਤਾ ਸੁਲੱਖਣੀ ਜੀ ਸਤਿਗੁਰਾਂ ਦੇ ਵਿਛੋੜੇ ਵਿਚ, ਬਿਰਹਾ ਵਿਚ, ਬੜੇ ਭਾਰੀ ਬ੍ਰਹਾਕੁਲ ਹੋ ਰਹੇ ਨੇ।
ਲੋਚਨ ਤੇ ਜਲ ਧਾਰ ਛੁਟੇ ਸਭ ਚੀਰ ਪਿਗੇ ਤਨ ਕੀ ਨਾ ਸੰਭਾਰਾ।
ਅੱਖਾਂ ਵਿਚੋਂ ਨੇਤਰਾਂ ਵਿਚੋਂ ਹੰਝੂ ਵਹਿੰਦੇ ਚਲੇ ਜਾ ਰਹੇ ਨੇ, ਨੇਤਰਾਂ ਦੇ ਹੰਝੂਆਂ ਨਾਲ ਮਾਂ ਸੁਲੱਖਣੀ ਦੇ ਸਰੀਰ ਦੇ ਕੱਪੜੇ ਤੱਕ ਭਿੱਜ ਗਏ ਹਨ। ਇੰਨਾ ਜ਼ਿਆਦਾ ਰੁਦਨ ਕੀਤਾ ਹੈ ਕਿ ਸਰੀਰ ਦੀ ਵੀ ਕੋਈ ਸੰਭਾਲ ਨਹੀਂ ਰਹੀ।
ਇਹ ਪਤੀ ਤੋਂ ਬਿਨ ਭੋਨ ਪਾਸੂਨ ਸੁਦਾਨ ਕੇ ਥਾਨ ਉਦਾਸ ਲਗੈ।
ਪਤੀ ਦੇਵ ਜੀ ਤੁਹਾਡੇ ਬਿਨਾ ਇਹ ਘਰ ਸੁੰਨਾ ਹੋ ਗਿਆ, ਖਾਲੀ ਹੋ ਗਿਆ। ਮਹਾਰਾਜ ਜਿੱਥੇ ਬਹਿ ਕੇ ਤੁਸੀਂ ਦਾਨ ਕਰਦੇ ਸੀ, ਵੇਖੋ ਦਾਨ ਦੇਣ ਵਾਲੀ ਥਾਂ ਖਾਲੀ ਪਈ ਹੈ। ਜਿੱਥੇ ਬਹਿ ਕੇ ਆਪ ਜੀ ਦਾਨ ਦਿੰਦੇ ਸੋ ਮਹਾਰਾਜ, ਉਹ ਥਾਨ ਦਾਨ ਦੇਣ ਵਾਲੀ ਜਗ੍ਹਾ ਅੱਜ ਉਦਾਸ ਜੀ ਪ੍ਰਤੀਤ ਹੁੰਦੀ ਹੈ।
ਕੌਣ ਸੁਦੇ ਇਨਕੋ ਤ੍ਰਿਪਤਾਵੈ ਆਨ ਭਿਖਾਰੀ ਕੋ ਬ੍ਰਿੰਦ ਮੰਗੈ।
ਮਹਾਰਾਜ ਰੋਜ ਮੰਗਤਿਆਂ ਨੇ ਆ ਕੇ ਰੋਜ ਮੰਗਣਾ ਕਰਨਾ ਉਸ ਜਗ੍ਹਾ ਤੇ, ਕੌਣ ਆ ਕੇ ਉਹਨਾਂ ਨੂੰ ਦਾਨ ਦੇਵੇਗਾ? ਉਹਨਾਂ ਜਾਚਕਾਂ ਦੀਆਂ ਝੋਲੀਆਂ ਭਰ ਕੇ ਉਹਨਾਂ ਨੂੰ ਕੌਣ ਤ੍ਰਿਪਤ ਕਰੇਗਾ? ਗਰੀਬ ਨਵਾਜ ਜੀ,
ਆਪ ਕਹਾਂਗੇ ਦੀਏ ਬਿਨਾ ਸੁਧ ਮ੍ਰਿਤੂ ਕੋ ਹੇਤ ਨਾ ਕੋ ਉਪਜੈ।
ਕਿਸੇ ਖਬਰ ਦਿੱਤਿਆਂ ਆਪ ਕਿੱਥੇ ਚਲੇ ਗਏ ਹੋ? ਮ੍ਰਿਤੂ ਦਾ ਤਾਂ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ, ਕੋਈ ਕਾਰਨ ਨਜ਼ਰ ਨਹੀਂ ਆ ਰਿਹਾ, ਨਾ ਹੀ ਕੋਈ ਉਪਜਿਆ ਹੈ, ਤੇ ਆਪ ਜੀ ਬਿਨਾਂ ਸੁਧ ਦਿੱਤਿਆਂ ਕਿੱਥੇ ਚਲੇ ਗਏ ਹੋ?
ਬਾਰਕ ਤਾਤ ਆਧਾਰ ਨਮੋ ਕੋ ਸ਼ੋਕ ਜਗੇ ਔਰ ਧੀਰ ਪਗੈ ਹੈ।
ਸ੍ਰੀ ਚੰਦ ਦੇ ਪਿਤਾ, ਮੈਨੂੰ ਹੁਣ ਧੀਰਜ ਨਹੀਂ ਪਿਆ ਮਿਲਦਾ, ਮੇਰੇ ਹਿਰਦੇ ਚ ਸ਼ੋਕ ਪਿਆ ਜਾਗਦਾ ਹੈ, ਧੀਰਜ ਚਲਾ ਗਿਆ ਹੈ। ਹੁਣ ਇਹ ਧੀਰਜ ਤਾਂ ਹੀ ਆਵੇਗਾ ਜੇ ਤੁਹਾਡੇ ਦਰਸ਼ਨ ਹੋਣਗੇ, ਤੁਹਾਡੀ ਮੂਰਤ ਦਿਸੇਗੀ।
ਯਾ ਬਿਦ ਸ਼ੋਕ ਗਿਰਾ ਬੋ ਭਾਂਤਨ ਬੋਲਤ ਹੈ ਬਿਰਲਾ ਪੁਕਾਰਾ।
ਮਾਤਾ ਸੁਲੱਖਣੀ ਜੀ ਬੜੇ ਸ਼ੋਕਾਤੁਰ ਹੋ ਰਹੇ ਨੇ, ਸ਼ੋਕਾਤੁਰ ਹੋਏ, ਬੜੇ ਵਿਆਕੁਲ ਹੋਏ ਬੋਲਦੇ ਨੇ ਤੇ ਬਿਰਲਾਪ ਕਰਦੇ ਨੇ ਔਰ ਇਸ ਤਰ੍ਹਾਂ ਪੁਕਾਰਾ ਕਰ ਰਹੇ ਨੇ।
ਬਾਮ ਫੁਰੈ ਅੰਗ ਸੂਚਕ ਹੋਇ ਸਭ ਸ਼ੁਭ ਕਾਰਨ ਕੌਣ ਨਾ ਆਏ ਵਿਚਾਰਾ।
ਮਨ ਦੇ ਵਿਚ ਤਾਂ ਸ਼ੋਕ ਹੈ, ਦੁੱਖ ਹੈ, ਨੇਤਰ ਭਰੇ ਹੋਏ ਨੇ। ਹੈਰਾਨੀ ਇਸ ਗੱਲ ਦੀ ਹੈ ਵੀ ਸਰੀਰ ਦੇ ਖੱਬੇ ਅੰਗ ਜਿਹੜੇ ਨੇ ਉਹ ਫਰਕ ਰਹੇ ਨੇ ਮਾਤਾ ਸੁਲੱਖਣੀ ਦੇ। ਹੈਰਾਨ ਹੁੰਦੇ ਨੇ ਵੀ ਸਰੀਰ ਦੇ ਖੱਬੇ ਅੰਗ ਫਰਕਣੇ ਤਾਂ ਸ਼ੁਭ ਸ਼ਗਨਾਂ ਦਾ ਪ੍ਰਤੀਕ ਹੁੰਦਾ, ਵੀ ਕੋਈ ਸ਼ੁਭ ਸ਼ਗਨ ਤਾਂ ਇੱਥੇ ਹੈ ਨਹੀਂ, ਪਰ ਸ਼ੁਭ ਸ਼ਗਨ ਨਜ਼ਰ ਕਿਉਂ ਆ ਰਹੇ ਨੇ? ਇਹ ਨਿਸ਼ਚਾ ਮਾਤਾ ਸੁਲੱਖਣੀ ਦੇ ਮਨ ਦੇ ਵਿਚ ਨਹੀਂ ਹੋ ਰਿਹਾ।
ਲੋਕ ਬਿਲੋਕ ਅਹੇ ਸਭ ਹੀ ਜਲ ਡੂਬ ਗਏ ਨੇ ਦੇ ਨਿਆਰਾ।
ਬੜੇ ਲੋਕ ਆਏ ਤੇ ਜਿਹੜੇ ਆ ਕੇ ਵੇਖ ਕੇ ਆਏ ਨੇ, ਕਹਿੰਦੇ ਨੇ ਜੀ ਉਹ ਤਾਂ ਪਾਣੀ ਚ ਡੁੱਬ ਗਏ ਨੇ ਤੇ ਸਾਨੂੰ ਨੀ ਨਜ਼ਰ ਆਏ, ਸਾਰਾ ਦਿਨ ਹੋ ਗਿਆ ਮਲਾਹਾਂ ਨੂੰ ਜਾਲ ਪਾ ਕੇ ਲੱਭਦਿਆਂ, ਪਰ ਕਿਸੇ ਨੂੰ ਨਜ਼ਰ ਨੀ ਆਏ।
ਹੋਵਤ ਸੌਣ ਪਲੇ ਸੁਖ ਪੌਣ ਕਰੇ ਅਬ ਕੌਣ ਸੰਦੇਹ ਨਿਵਾਰਾ।
ਸ਼ਗਨ ਸੁਭ ਨਜ਼ਰ ਆ ਰਹੇ ਨੇ, ਕੋਈ ਅਪ ਸ਼ਗਨ ਵਾਲੀ ਗੱਲ ਨੀ ਪੀ ਦਿਸਦੀ, ਪਰ ਕਹਿੰਦੇ ਹੁਣ ਮਨ ਦੇ ਜਿਹੜੇ ਸੰਦੇਹ ਪਏ ਹੋਏ ਨੇ ਲੋਕਾਂ ਦੇ ਅੰਦਰ ਵੀ, ਉਹ ਸੰਦੇਹ ਸਤਿਗੁਰੂ ਜੀ ਦੇ ਪ੍ਰਗਟੇ ਬਿਨਾਂ ਕੌਣ ਦੂਰ ਕਰੇ? ਜਿਹੜਾ ਸੰਦੇਹ ਪੈ ਗਿਆ ਲੋਕਾਂ ਦੇ ਮਨਾਂ ਵਿਚ, ਉਹ ਸੰਦੇਹ ਮੇਰੇ ਸਤਿਗੁਰੂ ਜੀ ਤੋਂ ਬਿਨਾਂ ਹੁਣ ਕੌਣ ਨਿਵਾਰੇ, ਕੌਣ ਨਿਵਿਰਤ ਕਰੇ?
ਸ਼ੋਕ ਨ ਸ਼ੋਰ ਸੁਣਿਓ ਚੋਂ ਔਰ ਤੇ ਧੀਰਜ ਛੋੜ ਦਿਓ ਪਰ ਛਾਤੇ।
ਸ਼ੋਕ ਹੈ ਮਨ ਦੇ ਵਿਚ ਤੇ ਛਾਤੀ ਦੇ ਵਿਚ, ਕਹਿੰਦੇ ਸੱਲ ਨੀ ਉੱਠਦਾ ਜਿਵੇਂ ਹਿਰਦੇ ਵਿਚ, ਏਦਾਂ ਮਾਤਾ ਸੁਲੱਖਣੀ ਦੇ ਹਿਰਦੇ ਵਿਚ ਭਾਰੀ ਸੱਲ ਉੱਠਦਾ।
ਨਾਨਕੀ ਹੇਰ ਦਸ਼ਾ ਸਭ ਕੇ ਉਤੇ ਦਾਸੀ ਓ ਦਾਸ ਜੇ ਆਨ ਸੰਗਾਤੇ।
ਦਾਸੀਆਂ ਦਾਸ ਸਾਰੇ ਬੇਬਲ ਹੋ ਰਹੇ ਨੇ, ਬੇਬੇ ਨਾਨਕੀ ਨੇ ਸਾਰਿਆਂ ਦੀ ਦਸ਼ਾ ਵੇਖੀ, ਸਾਰਿਆਂ ਦੀ ਹਾਲਤ ਵੇਖੀ ਵੀ ਸਾਰੇ ਬੇਬਲ ਹੋ ਰਹੇ ਨੇ। ਸਾਰਿਆਂ ਦੇ ਮਨਾਂ ਵਿਚ ਇਹੀ ਬਣ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਪਾਣੀ ਚ ਰਹਿ ਗਏ ਨੇ, ਕਿਤੇ ਬਾਹਰ ਨਹੀਂ ਆਏ। ਸਭ ਦੇ ਮਨ ਚ ਇਹੀ ਸੰਸਾ ਪਿਆ, ਬੇਬੇ ਨਾਨਕੀ ਜੀ ਸਭ ਵੱਲ ਨਿਗਾਹ ਮਾਰ ਕੇ ਵੇਖਿਆ।
ਕੰਤ ਪਿਤਾ ਪੁਨ ਕੰਤ ਦੀ ਸੂਰਤ ਸੋਦਰ ਕੀ ਤਰਨੀ ਮਿਲ ਲਾਤੇ।
ਕਿ ਬੇਬੇ ਨਾਨਕੀ ਦੇ ਸਹੁਰਾ ਸਾਹਿਬ ਬਾਬਾ ਪਰਮਾਨੰਦ ਜੀ ਵੀ ਵਿਰਲਾਪ ਕਰ ਰਹੇ ਨੇ, ਭਾਈਆ ਜੈ ਰਾਮ ਜੀ ਵਿਰਲਾਪ ਕਰ ਰਹੇ ਨੇ, ਸਭ ਤੋਂ ਜ਼ਿਆਦਾ ਵਿਰਲਾਪ ਕਰ ਰਹੇ ਨੇ ਮਾਤਾ ਸੁਲੱਖਣੀ ਜੀ। ਭਰਾ ਦੀ ਘਰ ਵਾਲੀ ਭਰਜਾਈ ਬੇਬੇ ਨਾਨਕੀ ਦੀ, ਉਹ ਵੀ ਬੜਾ ਵਿਰਲਾਪ ਕਰ ਰਹੇ ਨੇ।
ਬਾਹੇ ਗਏ ਸੋ ਪ੍ਰਬੋਧਿਤ ਭੀ ਸਮਤੇ ਤਜ ਸ਼ੋਕ ਸੁਨੋ ਮਮ ਬਾਤੇ।
ਬੇਬੇ ਨਾਨਕੀ ਨੇ ਮਾਤਾ ਸੁਲੱਖਣੀ ਨੂੰ ਧੀਰਜ ਦੇਣ ਵਾਸਤੇ ਬਾਂਹ ਫੜੀ, ਬਾਂਹ ਫੜ ਕੇ ਬਾਂਹ ਹਿਲਾ ਕੇ ਝੰਜੋੜ ਕੇ ਬੇਬੇ ਨਾਨਕੀ ਜੀ ਧੀਰਜ ਦਿੰਦਿਆਂ ਕਹਿੰਦੇ ਹੇ ਸੁਮਤੇ ਸਿਆਣੀ ਬਣ ਤੇ ਆ ਸ਼ੋਕ ਤਜ ਦੇ, ਆ ਜਿਹੜਾ ਸ਼ੋਕ ਤੂੰ ਆਪਣੇ ਮਨ ਚ ਧਾਰਿਆ ਇਹ ਸ਼ੋਕ ਤੂੰ ਆਪਣੇ ਹਿਰਦੇ ਚੋਂ ਤਿਆਗ ਦੇ।
ਗਰਭਵਤੀ ਤੁਝਦੇ ਐ ਬਹੁ ਸੰਕਟ ਦੇਨ ਨਾ ਯੋਗ ਲਖੀਜੈ।
ਤੇਰੀ ਦੇਹ ਗਰਭਵਤੀ ਹੈ ਤੇ ਏਦਾਂ ਰੋ ਰੋ ਕੇ ਆਪਣੀ ਦੇਹ ਨੂੰ ਸੰਕਟ ਨਾ ਦੇ, ਯੋਗ ਨਹੀਂ ਹੈ। ਉਧਰ ਵਿਚ ਬਾਲਕ ਵਾਸਤੇ ਵੀ ਇਹ ਯੋਗ ਨਹੀਂ ਹੈ ਕਿ ਤੂੰ ਇਸ ਢੰਗ ਨਾਲ ਰੁਦਨ ਕਰੇ, ਤੇਰੇ ਸਰੀਰ ਤੇ ਵੀ ਕਸ਼ਟ ਆਵੇਗਾ ਤੇ ਇਹ ਰੋਣਾ ਜਿਹੜਾ ਹੈ ਤੂੰ ਤਿਆਗ ਦੇ, ਤੇਰੇ ਲਈ ਯੋਗ ਨਹੀਂ।
ਭੇਦ ਕਛੂ ਨੈ ਜਾਣਤ ਤਾਏ ਕੋ ਬਾਦੀ ਸ਼ੋਕ ਚਿੰਤ ਕਰੀ ਜੈ।
ਤੂੰ ਮੇਰੇ ਸਾਹਿਬ ਦਾ ਭੇਦ ਨਹੀਂ ਜਾਣਿਆ ਹਾਲੇ ਤਾਈ, ਤੂੰ ਮੇਰੇ ਵੀਰ ਨੂੰ ਸਾਧਾਰਨ ਨਰ ਸਮਝਦੀ ਹੈ, ਤੂੰ ਹਾਲੇ ਤੱਕ ਉਨ੍ਹਾਂ ਦਾ ਭੇਦ ਨਹੀਂ ਜਾਣਿਆ, ਤੂੰ ਬਾਦ ਵਿਅਰਥ ਹੀ ਸ਼ੋਕ ਕਰ ਰਹੀ ਹੈ, ਵਿਅਰਥ ਹੀ ਤੂੰ ਆਪਣੇ ਮਨ ਦੇ ਵਿਚ ਚਿੰਤਾ ਕਰ ਰਹੀ ਹੈ। ਇਸ ਚਿੰਤਾ ਕੀਤਿਆਂ ਤੇਰਾ ਹਿਰਦਾ ਓਦਾਂ ਹੀ ਦਗਦ ਹੋਣਾ, ਪਰ ਇਸ ਚਿੰਤਾ ਕਰਨ ਦਾ ਕੋਈ ਲਾਭ ਨਹੀਂ।
ਦੋ ਪਤੀ ਆਏ ਮਿਲੇ ਨਿਸ਼ਚੈ ਕਰ ਸੀਕਿਓ ਮੇਰੀ ਹਿਰਦੈ ਦ੍ਰਿੜ ਕੀਜੈ।
ਤੇਰਾ ਪਤੀ ਤੈਨੂੰ ਜ਼ਰੂਰ ਆ ਕੇ ਮਿਲੇਗਾ ਹੇ ਸੁਲੱਖਣੀ, ਤੇਰਾ ਪਤੀ ਤੈਨੂੰ ਜ਼ਰੂਰ ਆ ਕੇ ਮਿਲੇਗਾ। ਇਸ ਗੱਲ ਨੂੰ ਤੂੰ ਆਪਣੇ ਹਿਰਦੇ ਚ ਪੱਕੀ ਕਰਕੇ ਧਾਰਨ ਕਰ ਲੈ, ਇਹ ਸਿੱਖਿਆ ਮੇਰੀ ਇਹਨੂੰ ਪੱਕਿਆਂ ਕਰਕੇ ਆਪਣੇ ਹਿਰਦੇ ਚ ਧਾਰਨ ਕਰ ਲੈ, ਤੇਰੇ ਪਤੀ ਦੇਵ ਤੈਨੂੰ ਜ਼ਰੂਰ ਆ ਕੇ ਮਿਲਣਗੇ।
ਤੀਨ ਦਿਨਾਂ ਲਗ ਹੇ ਸੁਕੁਮਾਰੀ ਉਤਾਰ ਨਾਰ ਸ਼ਿੰਗਾਰ ਮਨੀਜੈ।
ਤਿੰਨ ਦਿਨ ਉਡੀਕ ਕਰ ਲੈ, ਤਿੰਨ ਦਿਨ ਬੇਬੇ ਨਾਨਕੀ ਦਾ ਹਿਰਦਾ ਜਾਣਦਾ ਵੀ ਤਿੰਨਾਂ ਦਿਨਾਂ ਬਾਅਦ ਮੇਰੇ ਸਾਹਿਬ ਨੇ ਆ ਜਾਣਾ। ਇਸ ਹਿਰਦੇ ਵਿਚ ਸੋਝੀ ਸੀ ਨਾ, ਗਿਆਤ ਸੀ। ਬੇਬੇ ਨਾਨਕੀ ਕਹਿਣ ਲੱਗੇ ਸੁਲੱਖਣੀ ਜੀ, ਆ ਲੋਕ ਕਹਿੰਦੇ ਸੀ ਨਾ ਵੀ ਇਹਦੇ ਹਾਰ ਸ਼ਿੰਗਾਰ ਲਾ ਦਿਓ ਕਿਉਂਕਿ ਇਹਨਾਂ ਦੇ ਪਤੀ ਦੇਵ ਪਾਣੀ ਚ ਡੁੱਬ ਗਏ ਨੇ। ਫਿਰ ਬੇਬੇ ਨਾਨਕੀ ਕਹਿੰਦੀ ਤਿੰਨ ਦਿਨਾਂ ਤੱਕ ਇਹ ਹਾਰ ਸ਼ਿੰਗਾਰ ਨਾ ਉਤਾਰੀ ਭਰਜਾਈ, ਤਿੰਨਾਂ ਦਿਨਾਂ ਬਾਅਦ ਤੇਰੇ ਪਤੀ ਦੇਵ ਆਉਣਗੇ, ਇਹ ਗੱਲ ਤੂੰ ਮੇਰੀ ਪੱਕੀ ਕਰਕੇ ਮਨ ਚ ਧਾਰਨ ਕਰ ਲੈ।
ਕੀਤ ਸਮੇਤ ਕੇ ਸੀਖ ਸੁਦੇਤ ਹੈ ਨਾਨਕੀ ਹੇਰ ਸਮੇ ਪਰਿਵਾਰੋ।
ਬੜੇ ਹਿੱਤ ਨਾਲ ਬੇਬੇ ਨਾਨਕੀ ਜੀ ਸਾਰੇ ਪਰਿਵਾਰ ਨੂੰ ਸਿੱਖਿਆ ਦੇ ਰਹੇ ਨੇ, ਸਾਰੇ ਪਰਿਵਾਰ ਦੇ ਕੱਲੇ ਕੱਲੇ ਜੀ ਨੂੰ ਬੇਬੇ ਨਾਨਕੀ ਜੀ ਸਮਝਾ ਰਹੇ ਨੇ।
ਕੇ ਚਿਤ ਕਾਲ ਸੁਨੇ ਚੁੱਪ ਹੈ ਕਰ ਜੇ ਬਚਨਾ ਹਿਤ ਕੈ ਸੁਖ ਕਾਰੋ।
ਸਮਾਂ ਬੇਬੇ ਨਾਨਕੀ ਦੇ ਬਚਨ ਜਿਨ੍ਹਾਂ ਵਿਚ ਬੜਾ ਸੁਖ ਹੈ, ਸ਼ਰਧਾਤਮਕ ਬਚਨ ਨੇ, ਸ਼ਰਧਾ ਵਾਲੇ ਬਚਨ ਨੇ, ਨਿਸ਼ਚੇ ਵਾਲੇ ਬਚਨ ਨੇ, ਕੁਝ ਕੁ ਸਮੇਂ ਲਈ ਸਾਰੇ ਸੁਣ ਕੇ ਚੁੱਪ ਕਰ ਜਾਂਦੇ ਨੇ। ਜੇ ਕੋਈ ਰੋਂਦਾ ਹੈ ਤੇ ਬੇਬੇ ਨਾਨਕੀ ਦੇ ਬਚਨ ਸੁਣ ਕੇ ਉਹ ਮਨ ਚ ਸੁਖਦਾਈ ਜਾਣ ਕਰਕੇ ਚੁੱਪ ਕਰ ਜਾਂਦੇ ਨੇ।
ਮੂਰਤ ਫੇਰ ਸਲੋਨੀ ਚਿਤਾਰ ਕੈ ਸ਼ੋਰ ਉਠਾ ਇੱਕ ਬਾਰ ਖੰਭਾਰੋ।
ਸਮੇਂ ਲਈ ਤਾਂ ਸ਼ਾਂਤੀ ਰੱਖ ਲੈਂਦੇ, ਕੁਝ ਸਮੇਂ ਲਈ ਤਾਂ ਚੁੱਪ ਕਰ ਜਾਂਦੇ ਨੇ, ਪਰ ਫਿਰ ਮਹਾਰਾਜ ਜੀ ਦੀ ਸਲੋਨੀ ਜੀ ਸੁੰਦਰ ਜੀ ਮੂਰਤ ਨੂੰ ਯਾਦ ਕਰਕੇ ਇਕਦਮ ਫੇਰ ਹਿਰਦੇ ਚ ਇੱਕ ਖੁਮਾਰ ਉੱਠਦਾ ਤੇ ਫਿਰ ਉਹਨਾਂ ਦਾਸਾਂ ਦੀਆਂ ਧਾਹਾਂ ਨਿਕਲ ਜਾਂਦੀਆਂ ਨੇ। ਮਹਾਰਾਜ ਜੀ ਦੀ ਸੋਹਣੀ ਮੂਰਤ ਜਦੋਂ ਫੇਰ ਚੇਤੇ ਆਉਂਦੀ, ਸਲੋਨੀ ਜੀ ਸੁੰਦਰ ਜੀ ਮੂਰਤ ਨੂੰ ਯਾਦ ਕਰਕੇ ਇੱਕ ਵਾਰੀ ਫੇਰ ਸ਼ੋਰ ਉੱਠਦਾ, ਇੱਕ ਵਾਰੀ ਫੇਰ ਦਾਸੀਆਂ ਦਾਸ ਉਹਨਾਂ ਦੇ ਨੇਤਰ ਭਰ ਆਉਂਦੇ ਨੇ ਮਹਾਰਾਜ ਜੀ ਦੀ ਮੂਰਤ ਨੂੰ ਯਾਦ ਕਰਕੇ।
ਜੋ ਪੁਰ ਮੈਂ ਸੁਣੇ ਸ਼ੋਨ ਬਿਖੈ ਸੋ ਰੋ ਉਠੈ ਗੁਣ ਭਾਂਤੀ ਅਚਾਰੋ।
ਨਗਰ ਚ ਜਿਹੜਾ ਵੀ ਸੁਣਦਾ, ਕਈ ਬਾਹਰ ਗਏ ਨਗਰ ਵਿਚ ਆਏ ਜਦੋਂ ਉਹਨਾਂ ਨੇ ਸੁਣਿਆ, ਜਿਹੜਾ ਸੁਣਦਾ ਇਕਦਮ ਤਰਬਕ ਕੇ ਸੋਝੀ ਬੋਝੀ ਭੁੱਲ ਜਾਂਦੀ ਤੇ ਅੱਖਾਂ ਭਰ ਆਉਂਦੀਆਂ ਹਨ। ਮਹਾਰਾਜ ਜੀ ਨਾਲ ਪਿਆਰ ਹੀ ਇੰਨਾ ਕਰਦੇ ਸਨ। ਕਹਿੰਦੇ ਜਿਹੜਾ ਵੀ ਸੁਣਦਾ ਮਹਾਰਾਜ ਜੀ ਦੇ ਗੁਣਾਂ ਨੂੰ ਭਾਕ ਕੇ ਸਤਿਗੁਰਾਂ ਦੇ ਆਚਰਣ ਬਾਰੇ ਕਹਿ ਕੇ ਉਸੇ ਵੇਲੇ ਰੋਣ ਲੱਗ ਪੈਂਦੇ ਨੇ।
ਕਿਉਂ ਕਮੀਤ ਪੁੱਤੇ ਸੋ ਰੋਤ ਹੈ ਆਪਨ ਪੈ ਮਿਲ ਬੈਸ ਚ ਬ੍ਰਿੰਦਾ।
ਮਿੱਤਰ ਬਣੇ ਹੋਏ ਸੀ ਉਹ ਵੀ ਮਿਲ ਕੇ ਰੋ ਰਹੇ ਨੇ, ਜਿਹੜੇ ਸਤਿਗੁਰਾਂ ਦੇ ਨਾਲ ਮੋਦੀ ਖਾਨੇ ਚ ਬਹਿ ਕੇ ਸਤਿਗੁਰਾਂ ਨਾਲ ਬਚਨ ਵਿਲਾਸ ਕਰਿਆ ਕਰਦੇ ਸੀ। महाराज जी दे जेड़े मित्र प्यारे महाराज जी दे मोदी खाने च सतगुरां दे नाल बैंदे सन कहंदे ओ मित्र प्यारियां दे भी नेत्र भरे होए ने
को कान आवाज बिखे कह बैन जय राम सो पात मंदा
भाईए जय राम दे कोल भाईए जय राम दे घर आउंदे ते आके भाईए जय राम नू कहंदे बड़ा माड़ा होया के कहिए हुण इस वास्ते एहो जे गुणाकार मूर्त हाले तक उन्हां दी मूर्त साडियां अखां तों परोखे नहीं हुंदी भाईए जय राम नू आके अफसोस करदिआं कहंदे जी बड़ा माड़ा होया
कैसे अचानक रीत बनी इशनान करे नित बेदन इंदा
अचानक की हो गया इशनान तां बेदियां दे चंद्रमा गुरु नानक साहब रोज ही करन जांदे सी वेई च केड़ा पहली बार गए ने जां तां हुंदा ना भी पहली बार गए ते भेद नहीं सी उन्हां नूं वेई दा ਉਹ ਤਾਂ ਹਰ ਰੋਜ ਵੇਈ ਚ ਇਸ਼ਨਾਨ ਕਰਨ ਜਾਂਦੇ ਸੀ ਪਰ ਅੱਜ ਅਚਾਨਕ ਕੀ ਹੋਇਆ ਅੱਜ ਅਚਾਨਕ ਕੀ ਬਣ ਗਿਆ
ਦੇ ਬਹੋਰ ਨਾ ਹੱਥ ਲੱਗੀ ਬਹੁ ਕੀਨੋ ਪਾਏ ਵੇ ਠੰਡ ਨਰਿੰਦਾ
ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਜੇ ਕਿਤੇ ਪਾਣੀ ਵਿਚ ਰਹਿ ਵੀ ਗਿਆ ਉਹਨਾਂ ਦਾ ਸਰੀਰ ਤੇ ਮਲਾਵਾਂ ਨੇ ਜਾਲ ਪਾ ਪਾ ਵੇਖ ਲਿਆ ਰਾਜਾ ਨਵਾਬ ਦੌਲਤ ਖਾਂ ਆਪ ਖਲੋ ਕੇ ਕੋਲ ਲਭਾਉਂਦਾ ਰਿਹਾ ਪਰ ਉਹਨਾਂ ਦਾ ਸਰੀਰ ਉਹਨਾਂ ਦੀ ਦੇਹ ਮੁੜ ਕੇ ਨਹੀਂ ਮਿਲੀ ਇਹ ਗੱਲ ਦੀ ਹੈਰਾਨੀ ਹੈ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਹੋਇਆ ਕੀ ਹੈ
ਦੋਹੇਰਾ ਅਸ ਪ੍ਰਕਾਰ ਸਭ ਮਾਨ ਕੈ ਅਚਰਜ ਔਰ ਨਰ ਨਾਰ
ਇਸ ਤਰ੍ਹਾਂ ਸਭ ਹੈਰਾਨ ਹੋ ਰਹੇ ਨੇ ਜਿੰਨੇ ਨਰ ਨਾਰੀਆਂ ਨੇ ਸਭ ਦੀ ਮਤ ਬਿਸਮ ਜਾ ਰਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੌਤਕ ਗੁਰਦੇਵ ਜੀ ਦੀ ਇਹ ਗੱਤ ਕਿਸੇ ਨੂੰ ਸਮਝ ਨਹੀਂ ਆ ਰਹੀ
ਕੋਈ ਇੱਕ ਸੁਜਾਤੀ ਉਚਾਰੀ ਕੋਈ ਇੱਕ ਨਿੰਦਾ ਗਵਾਰ
ਕਈ ਤਾਂ ਸੁਜਸ ਕਰਦੇ ਨੇ ਪਰ ਕਈ ਗਵਾਰ ਨਾ ਸਮਝ ਜਿਹੜੇ ਨੇ ਉਹ ਨਿੰਦਾ ਵੀ ਕਰਦੇ ਨੇ ਨਿੰਦਕਾਂ ਦਾ ਕੰਮ ਹੈ ਨਿੰਦਾ ਕਰਨੀ ਉਹਨਾਂ ਗੁਣਵਾਨਾਂ ਦੀ ਵੀ ਨਿੰਦਾ ਕਰਨੀ ਉਹਨਾਂ ਦਾ ਸੁਭਾਅ ਹੀ ਇਹ ਹੈ ਕਈ ਗਵਾਰ ਨਾ ਸਮਝ ਉਹ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਾ ਵੀ ਕਰਦੇ ਨੇ
ਸਵਈਆ ਪੁਰ ਰੋਰ ਪਰਾ ਬਿਸਮਾ ਦੇਰੇ ਦੇ ਤਨ ਖੋਜ ਰੇ ਕਿਸ ਹੱਥ ਨਾ ਆਇਓ
ਸਾਰੇ ਨਗਰ ਚ ਰੌਲਾ ਪਿਆ ਸਭ ਹੈਰਾਨ ਹੋ ਰਹੇ ਨੇ ਜੀ ਪਾਣੀ ਵਿਚੋਂ ਤਨ ਲੱਭ ਰਹੇ ਹਾਂ ਗੁਰੂ ਨਾਨਕ ਸਾਹਿਬ ਦਾ ਉਹਨਾਂ ਦੀ ਕਾਇਆ ਉਹਨਾਂ ਦਾ ਸਰੀਰ ਲੱਭ ਰਹੇ ਹਾਂ ਪਰ ਹਾਰ ਗਏ ਨੇ ਸਾਰੇ ਥੱਕ ਗਏ ਨੇ ਪਰ ਉਹਨਾਂ ਦਾ ਸਰੀਰ ਨਹੀਂ ਮਿਲਿਆ ਬੜੀ ਹੈਰਾਨੀ ਹੋ ਰਹੀ ਹੈ
ਨਰ ਨਿੰਦਕ ਜੇ ਨੇ ਬਿੰਦਕ ਭੇਦ ਕੋ ਕਿੰਦਕ ਮੋ ਜਿਨੇ ਗਰਸਾਇਓ
ਨਿੰਦਕ ਨਰ ਸੀ ਮਹਾਰਾਜ ਜੀ ਦਾ ਭੇਦ ਨਹੀਂ ਸਨ ਜਾਣਦੇ ਜਿਨ੍ਹਾਂ ਨੂੰ ਮੋਹ ਰੂਪੀ ਤੰਦੂਏ ਨੇ ਆਪਣੀਆਂ ਤੰਦਾਂ ਵਿਚ ਗਰਸਿਆ ਹੋਇਆ ਉਹ ਮੋਹ ਦੀ ਫਾਹੀਆਂ ਵਿਚ ਫਸੇ ਹੋਏ ਨਿੰਦਕ ਗੁਰੂ ਨਾਨਕ ਸਾਹਿਬ ਦੇ ਭੇਦ ਤੋਂ ਅਣਜਾਣ ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਜਿਹੜੇ ਨੇ
ਮੁਖ ਬੈਨ ਅਲਾਏ ਸੁਨਾਏ ਕੈ ਸੋ ਗਵਾਏ ਬਿਤੰਗ ਬੋਰੋ ਪਛਤਾਇਓ
ਨਿੰਦਕ ਨਿੰਦਾ ਕਰਦਿਆਂ ਆਪਣੇ ਮੂੰਹ ਇਹੋ ਜਿਹੀ ਨਿੰਦਾ ਕਰਦਿਆਂ ਕਹਿੰਦੇ ਕਿ ਨਾਨਕ ਜੀ ਨੇ ਧਨ ਗਵਾ ਦਿੱਤਾ ਸਾਰਾ ਮੋਦੀ ਖਾਨੇ ਦੇ ਵਿਚ ਉਹਨਾਂ ਦੇ ਕੋਲ ਜਿੰਨਾ ਬਿੱਤ ਸੀ ਧਨ ਸੀ ਉਹ ਉਹਨਾਂ ਨੇ ਗਵਾ ਦਿੱਤਾ ਤੇ ਜਦੋਂ ਸਾਰਾ ਧਨ ਗਵਾਚ ਗਿਆ ਲੁਟਾ ਦਿੱਤਾ ਤੇ ਫਿਰ ਉਹਨਾਂ ਨੇ ਆਪਣੇ ਮਨ ਚ ਪਛਤਾਵਾ ਕੀਤਾ
ਜਲ ਡੂਬ ਗਏ ਨਿਜ ਪ੍ਰਾਨ ਹੈਓ ਨਾ ਕਲੇਸ਼ ਪਇਓ ਮਨਿਓ ਸਮਝਾਇਓ
ਸਾਰਾ ਕੁਝ ਆਪਣਾ ਗਵਾ ਕੇ ਉਹਨਾਂ ਨੇ ਮਨ ਚ ਪਛਤਾਵਾ ਕੀਤਾ ਵੀ ਹੁਣ ਇਸ ਕਲੇਸ਼ ਤੋਂ ਬਚਣ ਦਾ ਇੱਕ ਤਰੀਕਾ ਵੀ ਮੈਂ ਪਾਣੀ ਚ ਡੁੱਬ ਕੇ ਪ੍ਰਾਣ ਹੱਤਿਆ ਕਰ ਲਵਾਂ ਆਤਮ ਹੱਤਿਆ ਕਰ ਲਵਾਂ ਨਿੰਦਕ ਇਸ ਤਰ੍ਹਾਂ ਕਹਿੰਦੇ ਜੀ ਪਾਣੀ ਚ ਡੁੱਬ ਕੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਆਪਣੇ ਪ੍ਰਾਣ ਘਾਤ ਕਰ ਲਏ ਨੇ ਕਿ ਇਹੋ ਜੇ ਕਲੇਸ਼ ਵਿਚ ਹੁਣ ਕਾਹਨੂੰ ਪੈਣਾ ਹੈ
ਟੋਟਾ ਵੱਡੋ ਫਿਕਰ ਰਾਤੇ ਕੋ ਡਰ ਨਹੀਂ ਟਿਕਿਓ ਟੁਕ ਟੁਕ ਕਰੀ ਰਤ
ਵੇਖਿਆ ਵੀ ਬੜਾ ਵੱਡਾ ਘਾਟਾ ਹੈ ਇਹ ਬੜਾ ਵੱਡਾ ਘਾਟਾ ਪੂਰਾ ਨਹੀਂ ਹੋਣਾ ਇਹ ਘਾਟਾ ਪੂਰਾ ਨਹੀਂ ਹੋਣਾ ਤੇ ਦੂਜਾ ਉਹਨਾਂ ਨੂੰ ਨਵਾਬ ਦੌਲਤ ਖਾਂ ਦਾ ਵੀ ਡਰ ਸੀ ਵੀ ਰਾਜੇ ਨੂੰ ਕੀ ਕਹਾਂਗਾ ਦੌਲਤ ਖਾਂ ਨਵਾਬ ਨੂੰ ਕੀ ਜਵਾਬ ਦੇਵਾਂਗਾ ਉਹਦਾ ਵੀ ਉਹਨਾਂ ਨੂੰ ਡਰ ਸੀ ਇਸ ਕਰਕੇ ਨਹੀਂ ਟਿਕੇ ਤੇ ਵੇਖੋ ਪਾਣੀ ਵਿਚ ਡੁੱਬਦਿਆਂ ਉਹਨਾਂ ਨੇ ਆਪਣੇ ਪਰਿਵਾਰ ਦੀ ਪ੍ਰੀਤ ਨੂੰ ਵੀ ਟੁਕੜੇ ਟੁਕੜੇ ਕਰ ਦਿੱਤਾ ਆਪਣੇ ਬੱਚਿਆਂ ਦਾ ਵੀ ਖਿਆਲ ਨਹੀਂ ਕੀਤਾ ਘਰਵਾਲੀ ਦਾ ਖਿਆਲ ਨਹੀਂ ਕੀਤਾ ਪਰਿਵਾਰ ਦੀ ਪ੍ਰੀਤ ਵੀ ਟੁਕੜੇ ਟੁਕੜੇ ਕਰ ਦਿੱਤੀ ਹੈ
ਟੋਟਾ ਵਡੋ ਪਿਕ ਰਾਤੇ ਕੋ ਡਰ ਨਾ ਟਿਕਿਓ ਟੁਕ ਟੁਕ ਕਰੀ ਰਤ ਤੋਰ ਫਿਰੇ ਤਤ ਓ ਕਤ ਘਾਤ ਗਿਓ ਕਿਤ ਬਾਤ ਨਾ ਜਾਣਤ ਕੋ ਗਤ।
ਦੇਖੋ ਲੱਭ ਲੱਭ ਕੇ ਫਿਰ ਕੇ ਹੈਰਾਨ ਹੋ ਗਏ ਨੇ, ਸਭ ਥੱਕ ਗਏ ਨੇ, ਪਰ ਪਤਾ ਨੀ ਕਿਹੜੇ ਘਾਟ ਵਿੱਚੋਂ ਜਾ ਨਿਕਲੇ ਨੇ। ਹੋ ਸਕਦਾ ਵੀ ਜਾਣ ਬੁੱਝ ਕੇ ਦਮ ਵੀ ਕੀਤਾ ਹੋਵੇ ਡੁੱਬਣ ਦਾ, ਵੀ ਇੱਥੇ ਟੁੱਬੀ ਮਾਰ ਕੇ ਕਿਤੇ ਹੋਰ ਪਾਸੇ ਨਿਕਲ ਕੇ ਕਿਸੇ ਦੂਜੇ ਰਸਤੇ ਚਲੇ ਵੀ ਗਏ ਹੋਣ, ਕਿਉਂਕਿ ਜੇ ਪਾਣੀ ਚ ਡੁੱਬੇ ਹੁੰਦੇ ਸਰੀਰ ਤਾਂ ਮਿਲਦਾ। ਨਿੰਦਕ ਇਸ ਤਰ੍ਹਾਂ ਵੀ ਗੱਲਾਂ ਕਰਦੇ, ਕਹਿੰਦੇ ਜ਼ਰੂਰ ਰਾਜੇ ਦਾ ਭੈ ਰੱਖ ਕੇ ਨਾ ਉਹ ਇੱਥੋਂ ਡਰਦੇ ਹੋਏ ਕਿਤੇ ਦੂਰ ਚਲੇ ਗਏ ਨੇ। ਕੀ ਜਾਣੀਏ ਕੀ ਹੋਇਆ, ਕੀ ਜਾਣੀਏ ਕੀ ਵਰਤਿਆ, ਏਦਾਂ ਉਹ ਨਿੰਦਕ ਨਿੰਦਾ ਕਰਦੇ ਨੇ।
ਕੋਟ ਗੱਟੀ ਜਦ ਹੈ ਹੱਟ ਹੈ ਕਰ ਕਾਨ ਜੈਰਾਮ ਸੁਨੇ ਬੱਤੀਆ।
ਕਰੋੜਾਂ ਗਿਣਤੀਆਂ ਲੋਕ ਆਪਣੇ ਮਨ ਹੀ ਮਨ ਗਿਣਦੇ ਨੇ, ਤੇ ਕੱਲੇ ਆਪ ਹੀ ਨੀ ਮਨ ਚ ਗਿਣਦੇ, ਫਿਰ ਭਾਈਏ ਜੈ ਰਾਮ ਨੂੰ ਵੀ ਆ ਕੇ ਕਹਿੰਦੇ ਵੀ ਕਿਤੇ ਇਹ ਕੰਮ ਤਾਂ ਨੀ ਹੋਇਆ। ਭਾਈਆ ਜੈ ਰਾਮ ਜੀ ਜੋ ਪਹਿਲਾਂ ਹੀ ਬੜੇ ਦੁਖੀ ਸੀ, ਜਦੋਂ ਨਿੰਦਕ ਏਦਾਂ ਆ ਕੇ ਕਹਿੰਦੇ ਤੇ ਸੁਣ ਕੇ ਭਾਈਆ ਜੈ ਰਾਮ ਜੀ ਹੋਰ ਦੁਖੀ ਹੁੰਦੇ ਨੇ।
ਮਾਨੋ ਘਾਵ ਮੈਲੋ ਨ ਲਗਾਵਤ ਸੀਸ ਤੁਨੈ ਚਿਤ ਖੇਦ ਭਇਓ ਅਤ।
ਏਦਾਂ ਦੁਖੀ ਹੁੰਦੇ ਨੇ ਜੈ ਰਾਮ ਜੀ ਜਿਵੇਂ ਮਾਨੋ ਕਿਸੇ ਨੇ ਜ਼ਖਮ ਦੇ ਉੱਤੇ ਲੂਣ ਦੀ ਬੁੱਕ ਭਰ ਕੇ ਸੁੱਟ ਦਿੱਤੀ ਹੋਵੇ। ਜਦੋਂ ਲੋਕ ਆ ਕੇ ਗੱਲਾਂ ਕਰਦੇ ਜਿਵੇਂ ਜ਼ਖਮ ਦੇ ਉੱਤੇ ਘਾਵ ਤੇ ਕਿਸੇ ਲੂਣ ਲਾਇਆ ਹੋਵੇ, ਏਦਾਂ ਸਿਰ ਧੁਨ ਕੇ ਦੁੱਖ ਪਾਉਂਦੇ ਭਾਈਆ ਜੈ ਰਾਮ ਜੀ ਲੋਕਾਂ ਦੀਆਂ ਗੱਲਾਂ ਸੁਣ ਕੇ।
ਰੋਜ਼ ਫਕੀਰਨ ਕੋ ਜੋ ਖਵਾਵਤ ਆਵਤ ਨਾਹੇ ਰਸਾਇਨ ਕਾਏ।
ਗੱਲਾਂ ਕਰਦੇ ਨੇ ਨਿੰਦਕ ਆ ਕੇ ਕਹਿੰਦੇ ਰੋਜ਼ ਹਜ਼ਾਰਾਂ ਫਕੀਰਾਂ ਨੂੰ ਖਵਾਉਂਦੇ ਸੀ, ਕਿਹੜਾ ਕੋਈ ਰਸਾਇਣ ਲੱਭਿਆ ਸੀ ਉਹਨਾਂ ਨੂੰ ਉਹਨਾਂ ਦੇ ਆਪਣੀ ਦੁਕਾਨ ਚ ਮੋਦੀ ਖਾਨੇ ਚ ਰੱਖਿਆ ਸੀ, ਵੀ ਜਿਹੜੇ ਰਸਾਇਣ ਵਿੱਚੋਂ ਕੱਢ ਕੱਢ ਕੇ ਫਕੀਰਾਂ ਨੂੰ ਦੇਈ ਜਾਂਦੇ ਸਨ। ਆਮ ਸਧਾਰਨ ਮੋਦੀ ਸੀ ਨਾ, ਕਹਿੰਦੇ ਰੋਜ਼ ਹਜ਼ਾਰਾਂ ਫਕੀਰਾਂ ਨੂੰ ਦਾਨ ਕਰਕੇ ਖਵਾਉਂਦੇ ਸੀ, ਕਿਹੜਾ ਕੋਈ ਰਸਾਇਣ ਸੀ ਉਹਨਾਂ ਕੋਲ।
ਕਹਿ ਨਾ ਕਰਿਓ ਭਵਦਾਨੀ ਭਇਓ ਤਨ ਭੂਪਤ ਭਾਰੀ ਜਿਉਂ ਭੂਰ ਲੁਟਾਏ।
ਭੈ ਨੀ ਮੰਨਿਆ, ਡਰ ਨੀ ਮੰਨਿਆ, ਤੇ ਵੱਡੇ ਸੰਸਾਰ ਚ ਦਾਨੀ ਬਣ ਕੇ ਬਹਿ ਗਏ ਸਨ ਇੱਥੇ, ਤੇ ਰਾਜੇ ਦਾ ਜਿੰਨਾ ਧਨ ਸੀ ਨਵਾਬ ਦੌਲਤ ਖਾਂ ਦਾ ਸਾਰਾ ਹੀ ਲੁਟਾ ਦਿੱਤਾ ਹੈ, ਸਾਰਾ ਹੀ ਗਵਾ ਦਿੱਤਾ ਹੈ।
ਗ੍ਰਾਮ ਕੋ ਰਾਜ ਨਕਾਜ ਬਿਆਜ ਕੋ ਆਜ ਪਿਖੀ ਸਕੀ ਪ੍ਰਵਤਾਏ।
ਇਹਨਾਂ ਦੇ ਕਿਸੇ ਪਿੰਡ ਦੇ ਵਿੱਚ ਰਾਜ ਚੱਲਦਾ ਸੀ, ਜਾਂ ਤਾਂ ਹੋਵੇ ਨਾ ਵੀ ਕਿਸੇ ਪਿੰਡ ਦੇ ਰਾਜੇ ਸੀ, ਇਹਨਾਂ ਕੋਲ ਕਿਸੇ ਪਿੰਡ ਦਾ ਟੈਕਸ ਆਉਂਦਾ ਸੀ, ਵਸੂਲ ਆਉਂਦਾ ਸੀ, ਨਾ ਇਹਨਾਂ ਨੇ ਕੋਈ ਮਾਇਆ ਦਿੱਤੀ ਹੋਈ ਸੀ ਕਿਸੇ ਨੂੰ ਵੀ ਜਿਹਦਾ ਵਿਆਜ ਆਉਂਦਾ ਹੋਵੇ ਇਹਨਾਂ ਨੂੰ ਉਹਦੇ ਨਾਲ ਇਹ ਖਰਚਾ ਚਲਾਉਂਦੇ ਹੋਣ। ਕਹਿੰਦੇ ਅੱਜ ਵੇਖੀ ਆ ਇਹਨਾਂ ਦੀ ਪ੍ਰਭਤਾਈ, ਵੇਖੋ ਕਿਵੇਂ ਪਾਣੀ ਚ ਡੁੱਬ ਗਏ ਨੇ, ਅੱਜ ਵੇਖੀ ਆ ਇਹਨਾਂ ਦਾ ਵੱਡਾ ਦਾਨੀ ਪੁਣਾ। ਕਹਿੰਦੇ ਉਹ ਤਾਂ ਅੱਜ ਸਾਹਮਣੇ ਆਇਆ, ਅੱਜ ਨਜ਼ਰ ਆਇਆ।
ਆਨੰਦ ਨਿੰਦ ਬਕੈ ਬਿਨ ਬਿੰਦ ਮੁਕੰਦ ਕੋ ਭੇਦ ਲਖਿਓ ਨਾ ਜਾਏ।
ਜਿਹੜੇ ਨਿੰਦਕ ਨੇ ਆਪਣੇ ਮੂੰਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਾਣੇ ਬਿਨਾਂ ਨਿੰਦਾ ਬਕਦੇ ਨੇ, ਪਰ ਮੁਕਤੀਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਭੇਦ ਨਹੀਂ ਇਹਨਾਂ ਕੋਲ ਜਾਣਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੇਦ ਨਹੀਂ ਇਹਨਾਂ ਨੂੰ ਸਮਝ ਆਉਂਦਾ।
ਦੋਹੇਰਾ ਨਗਰ ਨਰਨ ਪਰਵਾਰ ਪੁਨ ਸਭ ਕੀ ਦਸ਼ਾ ਵਿਚਾਰ।
ਬੇਬੇ ਨਾਨਕੀ ਜੀ ਨੇ ਵੇਖਿਆ ਇੱਕ ਤਾਂ ਨਗਰ ਦੇ ਲੋਕਾਂ ਦੀ ਹਾਲਤ, ਕੋਈ ਉਪਮਾ ਕਰ ਰਿਹਾ, ਕੋਈ ਨਿੰਦਾ ਵੀ ਕਰ ਰਹੇ ਨੇ, ਬੜੇ ਪ੍ਰੇਮੀ ਪ੍ਰੀਤਮ ਸਤਿਗੁਰਾਂ ਦੇ ਰੁਦਨ ਵੀ ਕਰ ਰਹੇ ਨੇ ਇੱਕ ਪਰਿਵਾਰ ਦੀ ਦਸ਼ਾ, ਭਾਈਏ ਜੈ ਰਾਮ ਦੀ ਹਾਲਤ, ਬਾਬੇ ਪਰਮਾਨੰਦ ਦੀ ਹਾਲਤ, ਮਾਤਾ ਸੁਲੱਖਣੀ ਦੀ ਹਾਲਤ, ਉਹ ਬੇਬੇ ਨਾਨਕੀ ਨੇ ਵੇਖ ਕੇ ਵਿਚਾਰੀ ਹੈ।
ਦੁਤੀਆ ਰਹਿਣ ਮੈਂ ਨਾਨਕੀ ਧਰਿਓ ਧਿਆਨ ਸੁਖ ਸਾਰ।
ਦਿਨ ਇੱਕ ਰਾਤ ਬੀਤ ਗਈ ਹੈ, ਦੂਸਰਾ ਦਿਨ ਵੀ ਬੀਤ ਗਿਆ, ਤੇ ਦੂਸਰੀ ਰਾਤ ਬੇਬੇ ਨਾਨਕੀ ਜੀ ਨੇ ਆਖਿਆ ਹੁਣ ਮੈਂ ਆਪਣੇ ਮਾਲਕ ਦਾ ਧਿਆਨ ਧਾਰਾਂ। ਦੂਸਰੀ ਰਾਤ ਨੂੰ ਬੇਬੇ ਨਾਨਕੀ ਜੀ ਨੇ ਸੁਖਸਾਰ ਸਤਿਗੁਰੂ ਜੀ ਦਾ ਪਾਵਨ ਧਿਆਨ ਧਾਰਨ ਕੀਤਾ ਹੈ।
ਸਵਈਆ ਹੇ ਜਗ ਬੰਦ ਪ੍ਰਭੂ ਸੁਖ ਕੰਦ ਮੁਕੰਦ ਆਨੰਦ ਕੋ ਦਾਸਨ ਦਾਨੀ।
ਬੇਬੇ ਨਾਨਕੀ ਜੀ ਚੌਂਕੜਾ ਮਾਰ ਕੇ ਬੈਠ ਗਏ ਨੇ, ਦੋਵੇਂ ਹੱਥ ਜੋੜ ਲਏ ਨੇ, ਨੇਤਰ ਬੰਦ ਕਰ ਲਏ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮੂਰਤ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਫਿਰ ਉਪਮਾ ਕਰਨ ਲੱਗੇ ਨੇ। ਕੀ ਕਹਿੰਦੇ ਨੇ ਉਪਮਾ ਕਰਦੇ ਆ, ਹੇ ਜਗ ਬੰਦ ਪ੍ਰਭੂ ਸੁਖ ਕੰਦ ਮੁਕੰਦ ਆਨੰਦ ਕੋ ਦਾਸਨ ਦਾਨੀ। ਹੇ ਜਗਤ ਦੇ ਬੰਦਨੀਏ, ਹੇ ਸੁਖਾਂ ਦੇ ਮੂਲ, हे मुक्ति दाते हे आनंद दा दान देने वाले हे अपने दासा नु दान देने वाले दतार प्रभु जी
श्री कर तार मोरार अगार पयो अवतार सुमैन मन मानी
श्री करतार दा मुरार मोर आदिक दैंता दा नाश करन वाले अघार पापा दा नाश करन वाले हे अकाल पुरख जी मैं जान लिया अपने मन च मन लिया कि उसे करतार पुरख दा ही आप जी ने अवतार धारण किया है गुरु नानक रूप हो करके इस मात लोक दी धरती ते निरंकार ने करतार ने ही अवतार लिया ए मन विच मैं पक्का करके मन लिया निश्चय कर लिया है
ये श्रद्धा मम साचिर दे मैं तो प्रगटो पर भात महाने
हे प्रभु हे मालक जे मेरे मन दी श्रद्धा पक्की है मेरे मन दी श्रद्धा सच्ची है ते कल प्रभात होण वेले दिन चढ़द्या मेरे मालक जी प्रगट होके दर्शन दे दियो बेबे नानकी ने चौंकड़ा ला लिया नेत्र मुंद लै ले महाराज दुनिया दे लोकां दीआं गल्लां मैं नहीं सुन सकदी मैं दशा नहीं वेख सकदी इन्हां दी जेड़े कह रहे ने महाराज गुरु नानक साहब डुब गए ने महाराज तुसीं तां तारण आए जे मैं नहीं जे सुन सकती जे मेरे मन का निश्चा सच्चा है मेरे मन की श्रद्धा सच्ची है ते महाराज कल प्रभात वेले आप जी प्रगट हो जाओ
शोक हरो निज लोकन को सह शोक करो यो मूड गुमानी
तुहाडे दास ने उन्हां दा शोक कर लो कल नू प्रगट होके दिन चढ़दे आ ते जेड़े मूर्ख गुमानी हंकारी ने उन्हां नू प्रगट हो करके होर शोका थुर कर दे जेड़े हुण नंदा पे करदे ने उन्हां नू शोका तुर करो ते जेड़े तुहाडे दास ने उन्हां दा शोक हर लवो दुख हर लवो मेरे मालक जी
दीन दयाल सदा अरी खाल सबै ते विशाल बहीन कलंकार
दीना ते दया करन वाले दयालु और सदा ही अरिया वैरिया दा नाश करन वाले हो ते सदा विशाल वड्डे हो और कलंक तो निष्कलंक नेक कलंक हो
हे जन लाल पखंडन साल हरे जम जाल कराल आतंका
जना दे प्यारे हे जन लाल हे जना दे प्यारे अपने दासा दे प्यारे हे गरीब नवाज हे पखंडा दा नाश करन वाले हे जम्मा दे जाल दे भय नू दूर करन वाले सतगुरु जी इस भय नू निवृत करन दी समर्था हे सतगुरु जी केवल तुहाडे विच है
जे कली काल कुचाल महा अग जाल पे नर है मत रंका
कली काल दे जीव कुचाल कर्म कर रहे ने अग पापा दे जाल च फसे हुए ने ते मत करके रंक होए फिर दे ने
सो भारन कारण रावर काया धरी मुख चारू मयंकार
जैसे सुंदर मुख वाले मेरे साहब जी एहो जे कली काल दे जीव जेड़े मोह दे विच फसे हुए जाला विच फसे हुए पापा विच फसे हुए ने उन्हां नू उवारन वास्ते ही आप जी ने देह धारण कीती है उन्हां नू पार उतारन वास्ते ही आपने काया धारण कीती है
दोहेरा अस प्रकार तन तजन को क्यों तुम रो बन आए
इस प्रकार नाल शरीर तजना ये तुहानू किवें बना सकदा है मेरा मन नहीं कबूलदा मेरा मन इस गल नू गवाही नहीं भरदा
कैसे अंतर ध्यान बे आवो दर्श दिखाए
दस आचन चेत आप जी अंतर ध्यान हो गए हो हे मेरे मालिक जी आप कृपा करके कल प्रभात हुंदिया आओ और आके मैनू दर्शन दियो
बारज मन परवार निज सर्ब गयो कुम लाए
जी वेखो तुहाडा सारा परिवार दा जो कमलां दा बगीचा खिड़िया तुहाडा परिवार उस तुहाडे बिना वेखो किवें कुमला आ गए ने सब मुरझा आ गए ने
भोर प्रभाकर से मिलो बदन सुछब बिकसाए
कल सवेर हुंदिया दिन दे चढ़द्या जिवें सूरज चढ़े इस तरह सूरज दे चढ़न नाल महाराज तुसी भी सूरज वांगू प्रगट होवो
दोहेरा बंद हाथ द्वै बंद धर पर धर कर सीत
बेबे नानकी जी सिफत कर रहे ने हाथ जोड़ के बार बार धरती ते मत्था टेक दे बार बार वंदना करके महाराज गुरु नानक साहब दे चरणां नूं ध्योंदे हन।
करी प्रतिज्ञा मैं जो मुख पूरो श्री जगदीश।
नानकी ने आख्या महाराज अज तो बाद हुण मैं ना जल ग्रहण करना ना भोजन, मैं जिहड़ी इह प्रतिज्ञा कीती आ वी कल सवेर हुंदे आप जी प्रगट हो जाओ, हे मेरे पूर्ण मालिक जी मेरी ये प्रतिज्ञा आप जी पूर्ण कर दियो, मेरे मन दी इच्छा आप जी कृपा करके पूर्ण कर दियो जगत दे ईश्वर जी।
सर्व रहन बिन सैन के कैद सुजस के बैन।
नानकी जी ने अज सारी रात चौंकड़ा लाई रखिया, सैन सहज भाव विश्राम नहीं किया, चौंकड़े ते बैठे रहे बेबे नानकी जी और सारी रात महाराज गुरु नानक साहब दा सुजासी करते रहे। बलियार जावा मेरे मालिक जी, वारे जावा कुर्बान जावा, अनक गुण महाराज गुरु नानक साहब जी दे बारंबार कह के बेबे नानकी जी महाराज जी नूं सलाह रहे ने, सारी रात ही सलोंदे रहे।
प्रासे राद च प्रीत कर हृदय चितव गुण ऐन।
गुणा दे ऐन सतगुरु सच्चे पातशाह दे गुणा नूं याद कर करके बेबे नानकी जी आराध रहे ने, गुरपुरे की आराधना कर रहे ने, सतगुरां की आराधना करदिया होया नेत्र मुंदे होए ध्यान महाराज जी दे पावन स्वरूप च जुड़िया होया, सुरत गुरु साहब दे चरणा च जुड़ी हुई है।
अस प्रकार भी पुर विखे सुनो बोल गुर गात।
खालसा जी ए हालत तो होगा सुल्तानपुर साहब की, जदों महाराज गुरु नानक साहब गए ने वहीं च, ते महाराज जी दे जान तो बाद जो सुल्तानपुर विच होया है, भाई संतोख सिंह जी कहिंदे मैं ओ कुछ आप जी नूं दस्या, हुण अगे गुरु साहब की कथा सुनो भी महाराज वहीं च जाके अगे कित्थे गए सी। हुण महाराज गुरु नानक साहब बारे सरवण करो कि सतगुरु गुरु नानक साहब सच्चे पातशाह जी महाराज जी कित्थे गए ने।
कवि संतोख सिंह सिमर नित बंदो तर पद मात।
कवि भाई संतोख सिंह जी कहिंदे मैं अपने ऐसे सतगुरु गुरु नानक साहब जी दे पवित्र पावन चरणा नूं नित सिमर के उना दे चरणा ते मत्था टेकदा हां, वंदना करदा हां, नमस्कार करदा हां अपने ऐसे मालक दी पवित्र कथा के मेरे साहब जी सचखंड किवें गए अकाल पुरख दे दरबार विच, ओ कथा आप जी नूं हुण सरवण करावांगे। भाई संतोख सिंह जी ने संकेत दे दिता भी अगले अध्याय विच ओ कथा आप जी सरवण करोगे। महाराज जी दा पवित्र पावन सुजस कथन करदे हां, होइयां भुल्लां चुक्कां दी खिमा वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु।
वाहे गुरु वाहे गुरु वाहे गुरु वाहे गुरु।
हे अच्युत हे पार ब्रह्म
अविनाशी अगनास,
हे पूरन हे सर्वम
दुख पंजन गुण तास,
हे संगी हे निरंकार
हे निर्गुण सब टेक,
हे गोविंद हे गुण निदान
जाके सदा विवेक,
हे अपरंपर हर हरे
मनार
संत कै सदा संग
निदारा आधार,
ठाकुर हो दासरो
मैं निर्गुण गुण नहीं कोए,
नानक दीजा नाम दान
राखो ही है परोए,
आए प्रभ शरणागति
कृपा निद दयाल,
हे ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਗੁਰੂ ਨਾਮ ਜਹਾਜ ਹੈ
ਕਿਹੜੇ ਸੋ ਤੇਰੇ ਪਾਰ
ਸ਼ਰਧਾ ਕਰ ਸੇ